دوہرا اس پرکار کے ستگرو سدن پرویش جائے بہر سبا میں تھر پائے ملے سکھ سمدائے.
واہِ گرو جی کا خالصہ واہِ گرو جی کی فتح. تن تن گرودیو جس سنگ ہر جپے گر کرپال جب پئے تا اوگن سب چھپے. ایسے پتت پاون کرپالو کرپا ندھان براغ سروپ تن تن سری گرو تیگ بہادر صاحب جی کے پاون پوتر اتحاسک استھانہ تے گریائی پیش شوبت بانی گرو گرو ہے بانی وچ بانی امرت سارے گر بانی کہے سیوک جن مان پرتکھ گرو نستارے. تن تن سری گرو گرنتھ صاحب جی دی پاون پوتر گود وکھے براجمان پرم سنمان یوگ گرو خالصہ سات سنگ جیو آپ جی اتینت وڈپاگے ہو کہ شام دے دیوان وکھے حاضریاں بھردے ہوئے سات سنگت دیاں گھڑیاں مان رہے ہو. خالصہ جیو رہنی رہے سوئی سکھ میرا اوہ صاحب میں اس کا چہرہ رہت بنا نہ سکھ کہاوے رہت بنا در چوٹاں کھاوے. یہ پاون بچن رہت نامے دا سری گرو کلگیتر پاتشاہ جی بخشش کر رہے ہیں کہ گرو کا سکھ سنگ رب دا پیارا خالصہ امرت ویلے اٹھ کے جپجی صاحب جی دا پاٹھ ضرور کرے. ویسے تا نیم ہے یہ پنج بانیاں چلو کوئی مجبوری بہت ہی ہو جاوے اے پاٹھ تا ضرور کرے. خاص طور تے اے بانی کنٹھ ہووے ہر گرسکھ نوں تے اے دا مہاتم بھی آپ جی نے سرون کیتا ہے خالصہ جیو کہ گرو دربار وکھے 52 کوی نند لال ورگے کوی پنڈی لال کوی برج لال کوی گنیا ورگے ہور تت ویتے رب دے پیارے تے انہاں چوں کوی برج لال نے آخیا مہاراج کہ منو ایک دن سپنا آیا سی رات نو سپنے وکھے درشن ہوئے تن گرو نانک مہاراج گرو ارجن دیو جی دے تے انہاں نے جپ جی صاحب جی دی بڑی مہما بیان کیتی کہ ایدا ایک سلوک ایک پوڑی خاص طور تے مہما والی ہے تے خالصہ جیو آپ جی نے ایک پوڑی دا مہاتم سنیا ہے پر دھیان رکھنا اس سارا پاٹھ ہی کر لو جپجی صاحب جی دا سارا کچھ ہی مل گیا. ایک پوڑی دی کتا گنتی گنو گے بھی اے پوڑی دا پاٹھ کرو اے ملے گا اے پوڑی دا پاٹھ کرو اے ملے گا سارا ہی پاٹ کر لو وہ ضروری ہے سب کچھ مل گیا. مہاپرش یہ بھی آخدے कि भाई ये बाणी ब्रह्म ज्ञान दी बाणी है, आखो सतनाम श्री वाहिगुरु। इहदा पाठ किवें करना है, ये भी विधि होंदी है, असीं तां करदे ही हां रोज सारे। मूल मंत्र शुरू होया, सोचा सोचना हो भी बिरती कित्थे पहुंच गई। पंज प्रवान ते पाठ अगे तुरिया, बिरती होर पासे पहुंच गई। ओ नहीं, एक एक पंक्ति नूं सुरती नाल पढ़ना है, ध्यान नाल पढ़ना है, उहदा महत्तम समझना भी की कहिंदे महाराज। अपने जीवन विखे ढालना है उहनूं, जिन्हें ढाल लिया जपजी साहब जी नूं भाई उहदा जीवन बन गया जपजी साहब वाला। ये जप बाणी कोई आम बाणी नहीं, सारे गुरु ग्रंथ साहिब जी का यह सार है, ते इहदी सार दी महत्ता आप जी ने श्रवण कीती है। धन गुरु कलगीधर पातशाह जी अनेक तरह के होर कोतक कर रहे हैं। एक दिन बड़ा भारी युद्ध होया, एक घोड़ा लंघ रहा सी। घोड़े का यह सुभाव है भी जिथे घा दिखे उथे घा नूं मूंह मारदा है। घोड़े ने घा नूं मूंह मारिया, ते उठ के एकदम मूंह उत्ते कीता, परले पासे हो गया, अगे पैर पुटिया ही ना। सतगुरु जानी जान गुरु कलगीधर पातशाह जी ने आख्या, देखो भाई मदन सिंह जी ये घोड़ा अगे क्यों नहीं तुर रहा। ते भाई मदन सिंह ओ हन दो भरा, भाई काठा सिंह ते भाई मदन सिंह, जिन्हां दा पिंड है पगड़ाणा पिंड, जिला फतेहगढ़ साहब, उस जिले विखे पिंड है पगड़ाणा, जिथे गुरु नानक पातशाह भी उन्हां ने चरण पाए सन। ये भाई दयाल दे पुत्र सन, ये दोवें ब्रह्म ज्ञानी जिन्हां ने चमकौर की गढ़ी विखे शहीदी पाई, भाई मदन सिंह ते भाई काठा जां कोठा सिंह भी आखदे नूं, दोवें ब्रह्म ज्ञानी जिन्हां ने गुरु घर के घोड़िया की सेवा की, वह भी ब्रह्म ज्ञानी बन गए। ते भाई मदन सिंह ने आख्या, महाराज अगे जगत झूठ पिया जिन्हों लोकी तंबाकू आखदे। सतगुरु जी इस करके तुहाडा घोड़ा अगे नहीं जा रहा। ते गुरु कलगीधर पातशाह जी ने आख्या, खालसा जी ओ ये घोड़ा जानवर है, जगत झूठ उस तो दूर रह रहे है, ते दुनिया किवें इहदी वरतों करदी है जगत झूठ दी, ये किवें शुरू होया, अज इस बारे गुरु कलगीधर पातशाह जी आप ये वार्ता सुना रहे हैं। आओ सारे गुरु के प्यारे अपनी सुरती बिरती एकागर करदे हां, श्रद्धा सत्कार नाल उचारण करो जी सतनाम
वाहे गुरु साहिब जी,
सतनाम श्री
वाहे गुरु साहिब जी, दोहरा इस प्रकार कै सतगुरु सदन प्रवेश जाए।
इस तरह श्री गुरु कलगीधर पातशाह ए बचन आके अपने महला विखे जाके पहुंच गए हैं।
बहुर सभा में थिर पाए, मिले सिख समुदाय।
फिर सतगुरु जी सभा विखे आके सुशोभित होए, दीवान विखे महाराज तख्तां ते विराजमान होए, ते सारा खालसा पंथ गुरु के सिंह सूर में आके अपने अपने जगह ते बह गए हन।
पलक पयो सतगुर सभा, सिख संगत की पीर।
भलके भलके सवेरे सवेरे प्रभात दा समा के गुरु कियां संगतां गुरु के प्यारे आके दर्शन कर रहे हन, जिन्हां दी बहुत ही ज्यादा भीड़ है।
हाथ जोर सतगुर पुछे, ਸੁਲਤਾਨੀ ਸਿੱਖ ਵੀਰ।
ਦੋ ਭਰਾ ਸਨ ਸੁਲਤਾਨੀ, ਸੁਲਤਾਨੀ ਦੀ ਸੇਵਾ ਕਰਨ ਵਾਲੇ। ਪਹਿਲਾ ਸਮਾਂ ਸੀ ਕਿ ਜਿਹੜੇ ਜਿਹੜੇ ਗੁੱਗੇ ਆਦਿਕ ਦੀ ਸੇਵਾ ਕਰਦੇ, ਸੁਲਤਾਨੀ ਪੀਰ ਦੀ ਸੇਵਾ ਕਰਦੇ, ਤੇ ਉਹਨਾਂ ਦਾ ਨਾਮ ਹੀ ਉਹੀ ਪੈ ਜਾਂਦਾ ਸੀ। ਇਹ ਸੁਲਤਾਨੀ ਦੋ ਭਰਾ, ਇਹਨਾਂ ਦੋਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ,
ਦੋਏ ਪ੍ਰਾਤ ਕੋ ਉਮਗਤਾ ਖੱਤਰੀ ਤਨ ਸੁਲਤਾਨ।
ਸਰੀਰ ਭਾਵੇਂ ਖੱਤਰੀਆਂ ਦੇ ਘਰ ਜਨਮ ਹੋਇਆ ਤੇ ਹੈ ਸੁਲਤਾਨੀਏ, ਪਰ ਖਾਲਸਾ ਜੀਓ ਜਦੋਂ ਗੁਰਸਿੱਖੀ ਦਾ ਅੰਦਰ ਪ੍ਰੇਮ ਉਮਕ ਉਮਕ ਕੇ ਉਛਾਲੇ ਮਾਰ ਕੇ ਬਾਹਰ ਆਇਆ ਤੇ ਇਹਨਾਂ ਦੋਵਾਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ,
ਪਾੜੇ ਸੰਗਤ ਸੋਨ ਦੋ ਕਹੇ ਤਮਾਕੂ ਕਾਨ।
ਸੰਗਤ ਵਿਖੇ ਦੋਵੇਂ ਪੜ੍ਹੇ ਲਿਖੇ ਸਨ, ਚੰਗੇ ਵਿਦਵਾਨ ਵੀ ਸਨ, ਤੇ ਕਹਿਣ ਲੱਗੇ ਮਹਾਰਾਜ ਸਾਡੀ ਬੇਨਤੀ ਹੈ ਕਿ ਇਹ ਜਗਤ ਜੂੜ ਇਹ ਤੰਬਾਕੂ ਤੁਸੀਂ ਇਹਨੂੰ ਮਨਾ ਕਿਉਂ ਕਰਦੇ ਹੋ? ਇਹਦਾ ਕਾਰਨ ਕੀ ਹੈ ਕਿ ਤੁਹਾਡੇ ਖਾਲਸੇ ਪੰਥ ਵਿਖੇ ਇਹਦੀ ਮਨਾਹੀ ਹੈ?
ਸ਼੍ਰੀ ਸਤਿਗੁਰ ਬੋਲਤ ਪਾਏ ਮੇਰੀ ਬਾਤ ਪ੍ਰਤੀਤ।
ਤੋ ਖਾਲਸਾ ਜੀਓ, ਗੁਰ ਕਲਗੀਧਰ ਪਾਤਸ਼ਾਹ ਆਖਣ ਲੱਗੇ, ਗੁਰੂ ਕੇ ਪਿਆਰਿਓ, ਸਾਡੀ ਗੱਲ ਤੇ ਭਰੋਸਾ ਰੱਖਣਾ, ਐਵੇਂ ਇਹਨੂੰ ਝੂਠ ਨਾ ਸਮਝਣਾ। ਜੋ ਅਸੀਂ ਆਖਣ ਲੱਗੇ ਆ ਇਹਨੂੰ ਪ੍ਰਤੀਤ ਕਰਕੇ, ਭਰੋਸੇ ਕਰਕੇ, ਵਿਸ਼ਵਾਸ ਕਰਕੇ ਮੰਨਣਾ।
ਸਕੰਦ ਸੰਗਤਾ ਸ਼ਿਵ ਕਈ ਕਥਾ ਭਵਿੱਖ ਤਰੀਤ।
ਇੱਕ ਸਕੰਦ ਸੰਗਤਾ ਪੁਰਾਣ ਹੈ, ਉਸ ਗ੍ਰੰਥ ਵਿੱਚ ਸ਼ਿਵਜੀ ਜੀ ਨੇ ਆਪਣੇ ਪੁੱਤਰ ਸਕੰਦ ਕਾਰਤਕੇ ਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ।
ਸਕੰਦ ਪੁੱਛਾ ਹੈ ਪਿਤਾ ਜੀ ਜਗਤ ਝੂਠ ਕਿਆ ਨਿੰਦ।
ਸ਼ਿਵਜੀ ਦਾ ਪੁੱਤਰ ਕਾਰਤਕੇ, ਉਹਦਾ ਨਾਮ ਸਕੰਦ ਵੀ ਹੈ, ਉਹਨੇ ਪੁੱਛਿਆ ਪਿਤਾ ਜੀ ਦੱਸੋ ਇਹ ਜਗਤ ਝੂਠ ਇਹਦਾ ਨਾਮ ਕਿਉਂ ਪਿਆ? ਪਹਿਲਾਂ ਤੇ ਕਿਉਂ ਝੂਠ ਕਹਿੰਦੇ ਇਹਨੂੰ? ਅੱਜ ਕੱਲ ਵੀ ਜਾ ਕੇ ਵੇਖ ਲੋ, ਇੱਧਰ ਝਾਂਸੀ, ਹਿਸਾਰ, ਸਰਸਾ ਅੱਗੇ ਜਾਂ ਯੂਪੀ ਬਿਹਾਰ ਵਿਖੇ ਬੁੱਢੇ ਬੁੱਢੇ ਪਿੰਡਾਂ ਚ ਬੈਠੇ ਹੁੰਦੇ, ਇੱਕ ਨਾਲੀ ਜੀ ਲੱਗੀ ਹੁੰਦੀ ਹੁੱਕੇ ਨੂੰ, ਇੱਕ ਬੰਦਾ ਪੀਂਦਾ ਫਿਰ ਦੂਜਾ ਪੀ ਲੈਂਦਾ ਫਿਰ ਤੀਜਾ ਪੀ ਲੈਂਦਾ, ਉਹ ਕੀ ਹੈ? ਸਭ ਦੀ ਝੂਠ ਅੱਗੇ ਜਾਈ ਜਾ ਰਹੀ ਹੈ, ਉਥੋਂ ਜਗਤ ਜੂਠ ਵੀ ਨਾਮ ਪਿਆ ਇਹਦਾ। ਇਹ ਜਗਤ ਦੀ ਝੂਠ ਹੈ ਭਾਈ, ਤੇ ਦੂਜਾ ਇਹ ਐਸੀ ਝੂਠ ਹੈ ਜਿਹੜੇ ਸਾਰੇ ਜਪ ਤਪ ਕਰਮ ਸਭ ਨੂੰ ਤੈਸ਼ ਰੈਸ਼ ਕਰਦੀ ਹੈ। ਤੇ ਦੱਸੋ ਪਿਤਾ ਜੀ, ਧਰਮ ਗ੍ਰੰਥਾਂ ਵਿਖੇ ਧਾਰਮਿਕ ਪੁਰਖ ਮਹਾਤਮਾ ਜਨ ਇਹਦੀ ਨਿੰਦਾ ਕਿਉਂ ਕਰਦੇ ਹਨ?
ਕਲ ਯੁਗ ਕੈਸੇ ਵਰਤੀਏ ਇਹ ਕਿਨ ਕੀਨ ਮੁਨਿੰਦ।
ਕਿਹੜੇ ਮਹਾਂਪੁਰਸ਼ ਨੇ, ਕਿਹੜੇ ਮੁਨੀ ਨੇ, ਜਾਂ ਹੋਰ ਕਿਹੜਾ ਰਾਜਾ ਹੈ ਜਿਸ ਨੇ ਇਹਨੂੰ ਇੱਥੇ ਲੈ ਕੇ ਆਇਆ, ਤੇ ਕਿਹੜਾ ਮੁਨੀ ਹੈ ਜਿਸ ਨੇ ਇਹਦੀ ਮਨਾਹੀ ਕੀਤੀ ਹੈ? ਮਹਾਰਾਜ ਦੱਸੋ ਤਾਂ ਸਹੀ ਕਿ ਕਲਯੁਗ ਵਿਖੇ ਦੀ ਇਤਨੀ ਵਰਤੋਂ ਕਿਉਂ ਵਰਤ ਰਹੀ ਹੈ?
ਸ਼ਿਵ ਕੈ ਨਾ ਸੁਨ ਪੂਤ ਹਿਤ ਜਾ ਕੀ ਚਰਚਾ ਆਹੇ।
ਸ਼ਿਵ ਜੀ ਆਖਣ ਲੱਗੇ ਸੁਣ ਪੁੱਤਰ, ਇਹਦੀ ਚਰਚਾ ਬੜੀ ਹੈ, ਚੰਗੀ ਤਰ੍ਹਾਂ ਸੁਣ, ਕੰਨ ਖੋਲ ਕੇ ਸੁਣ।
ਅੱਗ ਮਰਖਣ ਤੇ ਸ਼ੁੱਧ ਮਨ ਛੂਏ ਗੰਗ ਜਲ ਨਾਏ।
ਸਤਨਾਮ ਸ੍ਰੀ ਗੁਰਮਤ ਵਿਖੇ ਵੀ ਚਾਰ ਬੱਜਰ ਕੁਰੈਤਾ ਹਨ, ਪਹਿਲਾਂ ਇਹਦੇ ਬਾਰੇ ਵੀ ਸੁਣ ਲੋ। ਉਹਨਾਂ ਵਿੱਚ ਇੱਕ ਹੈ ਤੰਬਾਕੂ ਜਗਤ ਜੂੜ ਦੀ ਵਰਤੋਂ ਨਹੀਂ ਕਰਨੀ, ਬੱਜਰ ਕੁਰੈਤ ਹੈ, ਕਿਸੇ ਗੁਰੂ ਕੇ ਸਿੱਖ ਨੇ ਇਹਨੂੰ ਛੂਹਣਾ ਵੀ ਨਹੀਂ। ਇੱਥੇ ਬਿਆਨ ਕਰਦੇ ਕਿ ਜਿਹੜਾ ਇਹਨੂੰ ਯਾਦ ਵੀ ਕਰ ਲਵੇ, ਭਾਵ ਮਨ ਵੀ ਸੋਚ ਲੇ ਕਿ ਮੈਂ ਅੱਜ ਇਹਦੀ ਵਰਤੋਂ ਕਰਨੀ ਹੈ, ਮਨ ਵੀ ਸੋਚ ਵੀ ਲਵੇ, ਵਰਤੋਂ ਕਰਨਾ ਤੇ ਦੂਰ, ਸੋਚਣਾ ਵੀ ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਅੰਤਿਸ਼ਕਰਨ ਮੈਲਾ ਹੋ ਜਾਂਦਾ ਹੈ। ਇਹ ਮਨ ਸੋਚਣ ਨਾਲ ਹੀ ਮੈਲਾ ਹੋ ਗਿਆ, ਤੇ ਉਸ ਮਨ ਨੂੰ ਸ਼ੁੱਧ ਕਰਨਾ ਕਿਵੇਂ ਹੈ? ਰਿਗ ਵੇਦ ਵਿਖੇ ਇੱਕ ਮੰਤਰ ਹੈ, ਉਹਦਾ ਜਾਪ ਕਰਨਾ ਹੈ, ਤੇ ਬੁੱਕਾਂ ਵਿਖੇ ਪਾਣੀ ਲੈ ਕੇ ਨੱਕ ਨੂੰ ਸੁੰਘਾਉਣਾ, ਨੱਕ ਤੇ ਫੇਰਨਾ, ਨਾਲ ਨਾਲ ਉਹਦਾ ਜਾਪ ਕਰਨਾ, ਤਾਂ ਉਹਦਾ ਯਾਦ ਕੀਤਾ ਹੋਇਆ ਜਗਤ ਜੂੜ ਦਾ ਉਹ ਪ੍ਰਭਾਵ ਖਤਮ ਹੋਵੇਗਾ। ਪਰ ਖਾਲਸਾ ਜੀ, ਗੁਰਮਤ ਵਿੱਚ ਕੀ ਹੈ ਕਿ ਪਹਿਲੀ ਗੱਲ ਤਾਂ ਇਹਨੂੰ ਯਾਦ ਵੀ ਨਹੀਂ ਕਰਨਾ, ਇਹਦਾ ਨਾਮ ਲੈਣਾ ਵੀ ਬੁਰਾ, ਤਾਂ ਹੀ ਕਹਿੰਦੇ ਜਗਤ ਜੂਠ, ਦੁਨੀਆਂ ਦੀ ਜੂਠ ਹੈ। ਜਿਹੜਾ ਨਾਮ ਵੀ ਲੈ ਲਵੇ ਫਿਰ ਵਾਹਿਗੁਰੂ ਵਾਹਿਗੁਰੂ ਨਾਲ ਨਾਲ ਜਪੇ, ਸਾਡੇ ਲਈ ਇਹੀ ਵੱਡਾ ਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ, ਇਹ ਗੁਰਮੰਤਰ, ਇਹਦਾ ਨਾਮ ਨਾਲ ਨਾਲ ਵਾਹਿਗੁਰੂ 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 ਇਹ ਜਪੇ। ਤੇ ਜਿਹੜਾ ਇਹਨੂੰ ਛੂਹ ਵੀ ਲਵੇ ਫਿਰ ਕੀ ਕਰੇ? ਜਾ ਕੇ ਗੰਗਾ ਇਸ਼ਨਾਨ ਕਰੇ ਕਿ ਮੇਰੇ ਤੋਂ ਇਹ ਛੂਹਿਆ ਗਿਆ, ਗਲਤੀ ਹੋ ਗਈ ਹੈ, ਆਪਣੀ ਗਲਤੀ ਦਾ ਪ੍ਰਾਸ਼ਿਤ ਕਰੇ। ਤੇ ਗੁਰੂ ਕਾ ਸਿੱਖ ਅੰਮ੍ਰਿਤ ਸਰੋਵਰ ਵਿਖੇ ਇਸ਼ਨਾਨ ਕਰਕੇ ਆਵੇ, ਸ੍ਰੀ ਅੰਮ੍ਰਿਤਸਰ ਸਾਹਿਬ, ਜਾਂ ਆਪਣੇ ਘਰ ਬਹਿ ਕੇ ਧਿਆਨ ਨਾਲ ਸੁਰਤੀ ਨਾਲ ਇਸ਼ਨਾਨ ਕਰੇ ਸ੍ਰੀ ਦਰਬਾਰ ਸਾਹਿਬ, ਤੇ ਜਾਪ ਜ਼ਰੂਰ ਕਰੇ ਵਾਹਿਗੁਰੂ ਗੁਰਮੰਤਰ ਦਾ, ਇਹੀ ਸ੍ਰੇਸ਼ਟ ਹੈ।
ਖਾਵਤ ਜਪ ਤਪ ਨਾਸ਼ ਹੋਏ ਮੰਤਰ ਭ੍ਰਿਸ਼ਟ ਕੀਏ ਪਾਨ,
ਜਿਹੜਾ ਇਹਦੀ ਵਰਤੋਂ ਕਰਦਾ ਉਹਦੇ ਜਪ ਤਪ ਸਭ ਭ੍ਰਿਸ਼ਟ ਹੋ ਜਾਂਦੇ ਹਨ। ਜਿਤਨਾ ਜਪ ਕੀਤਾ, ਜਿਤਨੀ ਤਪੱਸਿਆ ਕੀਤੀ, ਸਭ ਖਤਮ ਹੋ ਗਏ। ਤੇ ਖਾਲਸਾ ਜੀ, ਉਹ ਜਿਹੜਾ ਇਹਦੀ ਵਰਤੋਂ ਕਰਦਾ ਉਹ ਬੰਦਾ ਭ੍ਰਿਸ਼ਟੀ ਹੋ ਜਾਂਦਾ। ਦੇਖੋ ਤਾਂ ਸਹੀ, ਜਗਤ ਜੂਠ ਦੀ ਵਰਤੋਂ ਕਰਨ ਵਾਲੇ ਕਿਤਨੇ ਭੈੜੇ ਲੱਗਦੇ ਆ। ਇੱਕ ਸ਼ਬਦ ਆਉਂਦਾ ਦੋਹਰਾ ਗੁਰਪ੍ਰਤਾਪ ਸੂਰਜ ਗ੍ਰੰਥ ਵਿਖੇ, ਕਵੀ ਸੰਤੋਖ ਸਿੰਘ ਜੀ ਆਖਦੇ, ਬੜਾ ਸੋਹਣਾ ਖਾਲਸਾ ਪੰਥ ਹੈ, ਇਤਨਾ ਸੁੰਦਰ ਹੈ ਕਿ ਇਸ ਵਿਖੇ ਇੱਕ ਧੂੰਆਂ ਨਹੀਂ। ਉਹ ਕਿਹੜਾ ਧੂੰਆਂ? ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਧਿਕ ਸੁਹਾਏ, ਗੰਦਾ ਧੂੰਆਂ ਨਹੀਂ, ਇਹ ਸਮੋਕ ਨਹੀਂ, ਜਗਤ ਜੂੜ ਦੀ ਵਰਤੋਂ ਨਹੀਂ, ਇਹ ਤਾਂ ਸਮੋਕ ਆਤਮ ਨੁਕਸਾਨ ਕਰਦਾ ਹੀ, ਆਪਣੇ ਫੇਫੜੇ ਗਲਦੇ, ਹੋਰ ਬਿਮਾਰੀਆਂ ਸੋ ਪੈਦਾ ਹੁੰਦੀਆਂ, ਦੂਜਿਆਂ ਨੂੰ ਪ੍ਰਭਾਵਿਤ ਕਰਦੇ ਹਨ, ਇਸ ਕਰਕੇ ਇਹਦੀ ਵਰਤੋਂ ਬਿਲਕੁਲ ਨਹੀਂ ਖਾਲਸੇ ਪੰਥ ਵਿਖੇ। ਇਸ ਕਰਕੇ ਮੇਰਾ ਖਾਲਸਾ ਸੋਹਣਾ, ਸਤਿਗੁਰ ਜੀ ਆਖਦੇ ਇਤਨਾ ਸੋਹਣਾ, ਇੱਕ ਬਿਨ ਗੰਦੇ ਧੂਮ ਤੇ ਜਗ ਮੈਂ ਅਧਿਕ ਸੁਹਾਏ, ਬੜਾ ਸੋਹਣਾ, ਕੋਈ ਇਸ ਤੋਂ ਭੈੜੀ ਵਾਸ਼ਨਾ ਨਹੀਂ ਆਉਂਦੀ, ਇਸ ਤੋਂ ਇੱਕ ਵਾਸ਼ਨਾ ਆਉਂਦੀ ਹੈ ਨਾਮ ਦੀ ਸੁਗੰਧੀ। ਨਾਮ ਰਸ ਵਾਲੇ ਗੁਰਸਿੱਖ ਆਪ ਨਾਮ ਜਪਦੇ, ਨਾਮ ਜਪਾਉਂਦੇ ਹਨ, ਇਸ ਕਰਕੇ ਖਾਲਸੇ ਵਿੱਚ ਇਹ ਹੈ, ਸਭ ਨਸ਼ਿਆਂ ਤੋਂ ਵੱਡਾ ਨਸ਼ਾ ਭਾਈ ਨਾਮ ਦਾ ਨਸ਼ਾ ਹੈ, ਇਹੀ ਕਰੋ, ਬਾਕੀ ਨਸ਼ੇ ਸਭ ਛੱਡ ਕੇ ਇੱਕ ਨਾਮ ਦੇ ਮਗਨ ਲੱਗੀਏ ਤੇ ਅਸੀਂ ਭ੍ਰਿਸ਼ਟ ਨਹੀਂ ਹੋਵਾਂਗੇ।
ਖੇਤੀ ਮਗ ਹਰ ਸਮਜੀਮੀ ਸੁਧ ਬਰਖ ਤੇ ਜਾਨ,
ਤੇ ਇਹ ਮੰਨਿਆ ਜਾਂਦਾ ਹੈ ਕਿ ਮਗਹਰ ਜਿਹੜੀ ਖਾਸ ਧਰਤੀ ਕਾਂਸ਼ੀ ਦੇ ਲਾਗੇ, ਕਬੀਰ ਸਾਹਿਬ ਦਾ ਬਚਨ ਵੀ ਆਉਂਦਾ ਕਿ ਜਿਹੜਾ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਰ ਤਰਾਈ। ਇਹ ਪਹਿਲਾ ਮਿਥਿਹਾਸ ਸੀ, ਜਿਹੜਾ ਬੰਦਾ ਕਾਂਸ਼ੀ ਮਰੇਗਾ ਉਹਦੀ ਮੁਕਤੀ ਹੋ ਜਾਏਗੀ, ਉਹ ਸਿੱਧਾ ਸੁਰਗਾਂ ਨੂੰ ਜਾਵੇਗਾ। ਜਿਹੜਾ ਮਗਹਰ ਮਰੇਗਾ ਉਹ ਭੈੜੀਆਂ ਜੋਨਾ ਵਿਖੇ ਜਾਵੇਗਾ। ਕਬੀਰ ਸਾਹਿਬ ਆਖਦੇ ਨਹੀਂ, ਤੁਹਾਡੀ ਇਹ ਵਾਰਤਾ ਗਲਤ ਹੈ, ਰੱਬ ਦਾ ਪਿਆਰਾ ਜਿੱਥੇ ਮਰਜ਼ੀ ਮਰੇ ਭਾਈ ਉਹ ਤਾਂ ਸਿੱਧਾ ਸੱਚਖੰਡ ਜਾਂਦਾ, ਆਪ ਕਰਦਾ ਤੇ ਕਈਆਂ ਨੂੰ ਤਾਰਦਾ, ਤੇ ਇਹਦੀ ਖੇਤੀ ਉੱਥੇ ਵੀ ਹੋ ਜਾਵੇ ਭਾਵ ਜਿੱਥੇ ਮਰਜ਼ੀ ਹੋ ਜਾਵੇ, ਉਹ ਧਰਤੀ ਇਤਨੀ ਭ੍ਰਿਸ਼ਟ ਹੋ ਜਾਂਦੀ ਵੀ ਇੱਕ ਸਾਲ ਪੂਰਾ ਉਸ ਤੇ ਕੁਛ ਨਾ ਕਰੋ। ਕੋਈ ਬੀਜ ਨਹੀਂ ਬੀਜਣਾ ਇੱਕ ਸਾਲ, ਉਹਨੂੰ ਪਾਣੀ 'ਚ ਰੱਖੋ, ਖੁੱਲ੍ਹਾ ਰੱਖੋ, ਅਤੇ ਇੱਕ ਸਾਲ ਬਾਅਦ ਉਹਦੀ ਦੁਰਗੰਧੀ ਉੱਥੋਂ ਜਾਂਦੀ ਹੈ। ਇਤਨਾ ਭੈੜਾ ਹੈ ਜਗਤ ਝੂਠ, ਇਸ ਕਰਕੇ ਖਾਲਸਾ ਜੀਓ ਇਹ ਭ੍ਰਿਸ਼ਟ ਹੈ ਅਤੇ ਖਾਲਸੇ ਪੰਥ ਤੋਂ ਦੂਰ ਹੀ ਹੈ।
ਕਥਾ ਸੁਣੋ ਸਤ ਯੁਗ ਨਹੀਂ ਤ੍ਰੇਤਾ ਨੇ ਯੁਗ ਦੂਜੇ।
ਧਰਤੀ ਤੇ ਕਿਵੇਂ ਆਇਆ ਇਹ ਜਗਤ ਜੂਠ, ਇਹਦੀ ਕਥਾ ਸੁਣੋ। ਉਹ ਸਮਾਂ ਸਤਯੁਗ ਦਾ ਨਹੀਂ ਸੀ, ਉਹ ਸਮਾਂ ਤ੍ਰੇਤੇ ਦਾ ਨਹੀਂ ਸੀ, ਉਹ ਸਮਾਂ ਸੀ ਦੁਆਪਰ ਦਾ, ਤੇ ਦੁਆਪਰ ਵਿਖੇ
ਨੇਮ ਨਾਥ ਨ੍ਰਿਪ ਪੰਡ ਕੁਲ ਪ੍ਰਜਾ ਦੁਖਾਏ ਅਪੂਜ।
ਪਾਂਡਵਾਂ ਦੀ ਕੁਲ ਵਿਖੇ ਇੱਕ ਰਾਜਾ ਸੀ ਨੇਮਨਾਥ, ਨੇਮਨਾਥ ਨਾਮ ਦਾ ਰਾਜਾ, ਤੇ ਉਹਨੇ ਬਿਨਾਂ ਕਾਰਜ ਤੋਂ, ਅਕੂਜ ਅਕੂਜ ਬਿਨਾਂ ਕਾਰਜ ਤੋਂ ਆਪਣੀ ਪ੍ਰਜਾ ਨੂੰ ਦੁੱਖ ਦਿੱਤਾ, ਬੜਾ ਤੰਗ ਕਰਦਾ ਸੀ।
ਪ੍ਰਜਾ ਵਾਰ ਟੂਟੀ ਜਬੈ ਦੁਖਤ ਪਏ ਸਭ ਲੋਗ।
ਤੇ ਰਾਜੇ ਦਾ ਕੰਮ ਹੈ ਪ੍ਰਜਾ ਨੂੰ ਸੁੱਖ ਦੇਣਾ, ਨਿਆਇ ਕਰਨਾ। ਜਿਹੜਾ ਰਾਜਾ ਹੀ ਅਨਿਆਇ ਕਰੇ ਉਹ ਰਾਜਾ ਕਾਹਦਾ। ਤੇ ਪ੍ਰਜਾ ਦੀ ਵਾਰ ਟੁੱਟ ਗਈ, ਪ੍ਰਜਾ ਬੜੀ ਦੁਖੀ ਹੋਈ, ਤੇ ਸਾਰੀ ਪ੍ਰਜਾ ਇਤਨੀ ਦੁਖੀ ਹੋਈ, ਬੜੀ ਵਿਆਕੁਲ ਹੋ ਰਹੀ ਹੈ।
ਪੀਰ ਮੱਲੇ ਚ ਪਸਚਮ ਤਪੇ ਤਾਪੇ ਗਏ ਸੁਸੋਗ।
ਸੁਸੋਗ ਸੋਗ ਦੇ ਸਹਿਤ ਇਹ ਸਾਰੀ ਪ੍ਰਜਾ ਪੱਛਮ ਵਾਲੇ ਪਾਸੇ ਨੂੰ ਗਈ, ਜਿੱਥੇ ਮਲੇਸ਼ਾ ਦਾ ਪੀਰ ਤਪੱਸਿਆ ਕਰ ਰਿਹਾ ਸੀ।
ਤਿੰਨ ਮੇਲੇ ਬੁਰ ਕਾਨ ਨ੍ਰਿਪ ਬੜਾ ਮਲੇਛਨ ਰਾਜ।
ਮਲੇਸ਼ਾ ਦਾ ਰਾਜਾ ਤੇ ਉਹਨੇ ਉਸ ਪ੍ਰਜਾ ਦੀ ਬਾਂਹ ਫੜਾਈ ਆਪਣੇ ਪੁੱਤਰ ਰਾਜੇ ਅਜੇ ਨੂੰ, ਅਜੇ ਪਾਲ ਨਾਮ ਦਾ ਰਾਜਾ, ਕਿ ਉਹ ਵੀ ਮਲੇਸ਼ਾ ਦਾ ਰਾਜਾ, ਇਹ ਆਪ ਮਲੇਸ਼ ਤੇ ਅੱਗੇ ਸਾਰੀ ਮਲੇਸ਼। ਮਲੇਸ਼ ਦਾ ਅਰਥ ਹੈ ਜਿਹਦੇ ਅੰਦਰ ਮਲ ਈਸ਼, ਜਿਹਦੀ ਇੱਛਾ ਭੈੜੀ ਹੋਵੇ, ਜਿਹਦਾ ਮਨ ਭੈੜਾ ਹੋਵੇ, ਮਨ ਵਿਖੇ ਕੋਈ ਹੋਰ ਵਾਸ਼ਨਾ ਹੋਵੇ, ਐਸਾ ਮਲੇਸ਼। ਤੇ ਉਹਨੇ ਪ੍ਰਜਾ ਦੀ ਬਾਂਹ ਉਹਦੇ ਵਿਖੇ, ਹੱਥ ਵਿਖੇ ਫੜਾਈ, ਜਿਹੜਾ ਰਾਜਾ ਅਜੇ ਪਾਲ ਸੀ।
ਤਾਂ ਕੇ ਘਰ ਅਜਮੇਰ ਸੁਤ ਸੰਗੀ ਪ੍ਰਜਾ ਸਮਾਜ।
ਉਹਦੇ ਘਰ ਅਜਮੇਰ ਨਾਮ ਦਾ ਪੁੱਤਰ ਤੇ ਉਹ ਪ੍ਰਜਾ ਦਾ ਸੰਗੀ ਬਣਿਆ, ਜਿਹੜੀ ਪ੍ਰਜਾ ਦੁਖੀ ਹੋ ਕੇ ਆਈ ਸੀ।
ਮੁਨੀ ਰੂਪ ਦਿਖ ਦੇਸ਼ ਮਨ ਗਯੋ ਸੁਪਸ਼ ਕਰ ਮਾਜ।
ਮੁਨੀ ਇੱਥੇ ਮੁਨੀ ਦੇਸ਼ ਕਹਿੰਦੇ ਕਿ ਇੱਕ ਇਲਾਕਾ ਹੈ ਭਾਰਤ ਵਰਸ਼ ਦਾ, ਇਹਨੂੰ ਮੁਨ ਦੇਸ਼ ਕਹਿੰਦੇ, ਮਨੂ ਦੇਸ਼। ਮਨੂ ਦੇਸ਼ ਵਿਖੇ, ਭਾਰਤ ਵਰਸ਼ ਵਿਖੇ ਪੁਸ਼ਕਰ ਨਾਮ ਦਾ ਖਾਸ ਤੀਰਥ, ਤੇ ਉਥੇ ਇਹ ਰਾਜਾ ਅਜਮੇਰ ਚੰਦ, ਇਹ ਬੱਕਰੀਆਂ ਚਾਰਨ ਵਾਲਾ ਇੱਕ ਆਜੜੀ ਬਣ ਗਿਆ। ਤੇ ਆਜੜੀ ਬਣ ਕੇ ਉਸ ਜੰਗਲ ਵਿਖੇ ਜਦੋਂ ਪਹੁੰਚਿਆ ਹੈ।
ਸ਼ਿਵ ਬਨ ਗਏ ਬਰ ਗਵਾਲ ਅਜ ਪਾਏ ਖੋਜ ਇੱਕ ਸਾਂਝ।
ਜਿਹਨੂੰ ਸ਼ਿਵ ਜੀ ਦਾ ਬਨ ਵੀ ਆਖਦੇ, ਤੇ ਉਥੇ ਪਹੁੰਚ ਕੇ ਇਹ ਬੱਕਰੀਆਂ ਚਾਰਨ ਵਾਲਾ ਆਜੜੀ ਬਣ ਗਿਆ। ਤੇ ਲੱਭਦਾ ਲੱਭਦਾ ਇਸ ਨੇ ਇੱਕ ਤਪਸਵੀ ਲੱਭਿਆ, ਇੱਕ ਮਹਾਤਮਾ ਸਾਧੂ ਲੱਭਿਆ, ਤੇ ਉਹਦੇ ਕੋਲ ਪਹੁੰਚਿਆ ਹੈ।
ਤਿੰਨ ਕਹਿਆ ਸੁਨ ਸਾਧ ਜੀ ਮੋਹ ਜਲ ਪਾਤਰ ਸੋਚੋਏ।
ਤੇ ਉਸ ਆਜੜੀ ਨੇ ਆਖਿਆ, ਮਹਾਤਮਾ ਜੀ ਇਸ ਤਰ੍ਹਾਂ ਕਰੋ, ਆਪਣਾ ਜਲ ਪਾਤਰ ਦਵੋ ਕੋਈ। ਜਲ ਪਾਤਰ ਕਹਿੰਦੇ ਭਾਂਡਾ ਦਵੋ, ਕੋਈ ਕੋਈ ਭਾਂਡਾ ਦਵੋ, ਤੁਹਾਡੇ ਭਾਂਡੇ ਚ ਮੈਂ ਦੁੱਧ ਪਾ ਦਵਾਂ ਆਪਣੀਆਂ ਬੱਕਰੀਆਂ ਦਾ, ਤੁਸੀਂ ਦੁੱਧ ਪੀਓਗੇ ਤੇ ਮੈਨੂੰ ਅਸੀਸ ਦਵੋਗੇ। ਇਸ ਤਰ੍ਹਾਂ ਇਹਨੇ ਬੇਨਤੀ ਕੀਤੀ ਹੈ।
ਪ੍ਰਗਟਿਓ ਨਰ ਮੋਇ ਕਹਿ ਉਠਿਓ ਮਾਂਗ ਤਰਨ ਜਸ ਹੋਏ।
ਉਹਨੂੰ ਦੁੱਧ ਪਿਆਇਆ, ਮਹਾਤਮਾ ਬੜਾ ਖੁਸ਼ ਹੋਇਆ, ਕਹਿੰਦਾ ਪੁੱਤਰ ਵਾਹ ਸ਼ਾਬਾਸ਼ ਹੈ ਪੁੱਤਰ, ਦੱਸ ਕੀ ਮੰਗਣਾ ਈ, ਮੰਗ ਤਾਂ ਸਹੀ। ਉਹ ਕਹਿੰਦਾ ਮਹਾਤਮਾ ਜੀ ਇੱਕ ਚਾਹਨਾ ਹੈ ਕਿ ਧਰਤੀ ਤੇ ਮੈਂ ਰਾਜ ਕਰਾਂ, ਮੇਰਾ ਜਸ ਹੋਵੇ, ਮੈਂ ਇਹ ਚਾਹੁੰਦਾ ਕਿ ਮੇਰਾ ਨਾਮ ਹੋਵੇ ਇਸ ਧਰਤੀ ਤੇ, ਮੇਰੀ ਵਡਿਆਈ ਹੋਵੇ, ਆਪ ਜੀ ਮੈਨੂੰ ਇਹ ਵਰ ਦਵੋ।
ਲੇਤਾ ਕੋ ਤਪ ਕਰਤਬੋ ਇੱਕ ਦਿਨ ਤੈ ਅਜਮੇਰ।
ਤੇ ਇਹ ਅਜਮੇਰ ਜਿਹੜਾ ਉਹ ਆਜੜੀ ਬਣਿਆ ਹੋਇਆ ਸੀ ਤੇ ਉਸ ਤੋਂ ਵਰ ਲੈ ਕੇ ਤਪੱਸਿਆ ਕਰਨ ਲਗਾ। ਤਪੱਸਿਆ ਕਰਦਾ ਕਰਦਾ ਬਹੁਤ ਸਮਾਂ ਜਦੋਂ ਬੀਤਿਆ ਹੈ,
ਪੁਰਖ ਵਾਜ ਗੋ ਮੇਦ ਕਿਉ ਔਖਦ ਦੇ ਸਿੱਧ ਤੇਰ।
ਤੇ ਤਪੱਸਿਆ ਕਰਨ ਤੋਂ ਬਾਅਦ ਬਹੁਤਾ ਸਮਾਂ ਤਪੱਸਿਆ ਕੀਤੀ, ਆਵਾਜ਼ ਆਈ। ਉਹ ਆਵਾਜ਼ ਉਸ ਮੁਨੀ ਦੀ ਆਵਾਜ਼ ਸੀ। ਕਹਿਣ ਲੱਗਾ, ਪੁੱਤਰ ਤੇਰੀ ਤਪੱਸਿਆ ਪੂਰੀ ਹੋ ਗਈ ਹੈ, ਹੁਣ ਤੂੰ ਪੱਛਮ ਵਾਲੇ ਪਾਸੇ ਨੂੰ ਜਾ ਤੇ ਉਧਰ ਜਾ ਕੇ ਇੱਕ ਧਰਤੀ ਹੈ ਜਿਸ ਧਰਤੀ ਤੇ ਗੋ ਮੇਦ ਜੱਗ ਹੋਇਆ ਸੀ। ਆਖੋ ਸਤਨਾਮ। ਗਊ ਦੀ ਮਿੱਝ ਜਿੱਥੇ ਪੈ ਜਾਵੇ ਉਹਨੂੰ ਕਹਿੰਦੇ ਗੋ ਮੇਦ ਜੱਗ, ਜਿਸ ਅੱਗ ਵਿਖੇ ਗਊ ਦੀ ਮਿੱਝ ਪਵੇ। ਤੇ ਉਥੇ ਜੱਗ ਹੋਇਆ ਸੀ, ਉਥੇ ਜਾ ਤੇ ਉਥੇ ਤੇਰੀ ਕਾਮਨਾ ਪੂਰੀ ਹੋਵੇਗੀ।
ਪਸਚਮ ਗੋ ਮੇਦੀ ਧਰਨ ਸਿੱਧ ਖਾਲ ਤੇ ਲਿਆਏ।
ਉਥੋਂ ਜਾ ਕੇ ਪੱਛਮ ਦੇ ਇਲਾਕੇ ਵਿਖੇ ਜਿਹੜੀ ਗੋ ਮੇਦੀ ਧਰਤੀ ਹੈ ਤੇ ਉਥੋਂ ਇੱਕ ਬੂਟੀ ਲੈ ਕੇ ਆ, ਜਿਸ ਤੋਂ ਗਊ ਦੀ ਮੇਦ ਤੋਂ ਇਹ ਬੂਟੀ ਬਣੀ ਹੈ, ਤੇ ਉਥੋਂ ਬੂਟੀ ਲੈ ਕੇ ਆਓ।
ਹਾਂ ਆਏ ਪ੍ਰਗਟ ਕੀਓ ਵਦੀ ਮਲੇਛੀ ਦਾਏ।
ਖਾਲਸਾ ਜੀਓ, ਇਹ ਪੱਛਮ ਵਾਲੇ ਪਾਸੇ ਤੋਂ ਇਹ ਬੂਟੀ, ਇਹ ਜਗਤ ਜੂਠ ਹਿੰਦੁਸਤਾਨ ਵਿਖੇ ਆਇਆ ਤੇ ਉਹਨੇ ਇੱਥੇ ਪ੍ਰਗਟ ਕੀਤੀ ਹੈ ਇਹ ਬੂਟੀ, ਇਹ ਜਗਤ ਜੂਠ, ਜਿਸ ਕਰਕੇ ਇਹ ਧਰਤੀ ਮਲੇਸ਼ਾ ਦੀ ਧਰਤੀ ਬਣ ਗਈ ਹੈ।
ਅਜਾ ਪਾਲ ਰਾਜਾ ਪਯੋ ਤਾਂ ਕੀ ਬੇਟੀ ਸੁਣਠ।
ਤੇ ਇਹ ਕਥਾ ਪਹਿਲਾਂ ਵੀ ਆਈ ਸੀ, ਕੁਝ ਦਿਨ ਪਹਿਲਾਂ ਆਪ ਜੀ ਨੇ ਸੁਣੀ ਹੋਣੀ ਗਿਆਨੀ ਜੀ ਤੋਂ ਕਿ ਰਾਜਾ ਅਜਾਪਾਲ ਉਹਦੀ ਇੱਕ ਬੇਟੀ ਸੀ ਬੜੀ ਸੋਹਣੀ, ਉਹਨੇ ਹੱਟ ਕਰ ਲਿਆ ਕਿ ਮੈਂ ਉਸ ਮੁਨੀ ਨਾਲ ਸੰਗ ਕਰਨਾ ਹੈ, ਉਸ ਨਾਲ ਵਿਆਹ ਕਰਨਾ। ਤੇ ਮਹਾਤਮਾ ਉਹ ਮੁਨੀ ਆਖਣ ਲੱਗਾ, ਨਹੀਂ ਭਾਈ ਇਹ ਗੱਲ ਤਾਂ ਬਣਦੀ ਨਹੀਂ, ਮੈਂ ਸੰਗ ਕਰਾਂਗਾ ਉਸ ਵਿਵਚਾਰਨੀ ਨਾਲ, ਉਸ ਭੈੜੀ ਔਰਤ ਨਾਲ, ਤੇ ਮੇਰਾ ਧਰਮ ਭ੍ਰਿਸ਼ਟ ਹੋ ਜਾਏਗਾ। ਚਲੋ, ਰਾਜੇ ਦੀ ਬੇਟੀ ਸੀ, ਉਹਨੇ ਜ਼ਬਰਦਸਤੀ ਮੁਨੀ ਨੂੰ ਮੰਗਵਾ ਹੀ ਲਿਆ, ਵਿਆਹ ਕਰਵਾ ਲਿਆ। ਤੇ ਮਹਾਤਮਾ ਬੜਾ ਕਰਨੀ ਵਾਲਾ ਸੀ, ਉਹਨੇ ਕੀਤਾ ਕਿ ਮਹਾਤਮਾ ਨੇ ਅੱਧੀ ਰਾਤ ਨੂੰ ਆਪਣੇ ਆਲੇ ਦੁਆਲੇ ਕੋਟ ਬਣਾ ਲਿਆ, ਮੰਤਰ ਦਾ ਜਾਪ ਕੀਤਾ ਤੇ ਆਲੇ ਦੁਆਲੇ ਜੰਗਲਾ ਜਿਹਾ ਬਣ ਗਿਆ। ਚੌਗਿਰਦ ਹਮਾਰਾ ਰਾਮਕਾਰ ਦੁੱਖ ਲਗੈ ਨਾ ਭਾਈ। ਸਾਡੇ ਲਈ ਕੀ ਹੈ ਭਾਈ, 16 ਸਾਹਿਬ ਦਾ ਜਾਪ ਹੈ ਖਾਲਸੇ ਪੰਥ ਵਿੱਚ, ਹੋਰ ਕੋਈ ਮੰਤਰ ਨਹੀਂ। ਰਾਤ ਨੂੰ ਕੋਈ ਚੋਰ ਆਵੇ, ਕਾਮ ਕ੍ਰੋਧ ਆਦਿ ਵਿਕਾਰ ਤੰਗ ਕਰਨ, ਤੇ ਇਹਦਾ ਜਾਪ ਕਰੀਏ 16 ਸਾਹਿਬ ਦਾ ਜਾਪ। 5 ਸ਼ਬਦ ਹਨ, ਇਹਦਾ ਜਾਪ ਕਰ ਲਓ। ਸਾਰੀ ਗੁਰਬਾਣੀ 16 ਸਾਹਿਬ ਸਾਡੇ ਲਈ, 16 ਭਾਵ ਖੁਸ਼ੀ ਦੇ ਗੀਤ ਹਨ, ਖੁਸ਼ੀ ਦੇ ਗੀਤ ਗੁਰਬਾਣੀ ਹੈ ਭਾਈ। 16 ਦਾ ਅਰਥ ਕੀ ਹੈ, ਖੁਸ਼ੀ ਦੇ ਗੀਤ, ਜਸ ਗਾਣਾ, 16 ਗਾਣਾ। ਸਾਰੀ ਗੁਰਬਾਣੀ ਦਾ ਕੋਈ ਵੀ ਸ਼ਬਦ ਜਪ ਲਓ ਭਾਈ, ਆਲੇ ਦੁਆਲੇ ਕੋਟ ਬਣ ਜਾਏਗਾ, ਕਿਲਾ ਬਣ ਜਾਏਗਾ, ਕੋਈ ਵਿਕਾਰ ਆ ਕੇ ਤੰਗ ਨਹੀਂ ਕਰੇਗਾ। ਉਹ ਮੁਨੀ ਨੇ ਉਸ ਤਰ੍ਹਾਂ ਹੀ ਕੀਤਾ, ਸਲੋਕ ਪੜ੍ਹੇ, ਆਲੇ ਦੁਆਲੇ ਕੋਟ ਕਿਲਾ ਬਣ ਗਿਆ, ਜੰਗਲਾ ਬਣ ਗਿਆ। ਤੇ ਹੁਣ ਰਾਜੇ ਦੀ ਬੇਟੀ ਕੀ ਕਰੇ, ਅੱਗੇ ਜੰਗਲਾ ਅੱਗੇ ਜਾਣ ਜੋਗੀ ਨਹੀਂ। 3-4 ਦਿਨ ਬੀਤੇ, ਬੜੀ ਦੁਖੀ ਹੋਈ। ਇਹਨੇ ਸਲਾਹ ਕੀਤੀ ਆਪਣੇ ਪਿਤਾ ਜੀ ਨਾਲ, ਪਿਤਾ ਜੀ ਗੱਲ ਕੀ ਹੈ, ਮੇਰੀ ਤਨ ਦੀ ਵਾਸ਼ਨਾ ਨਹੀਂ ਦੂਰ ਹੋ ਰਹੀ। ਤੇ ਇਹਦੇ ਪਿਤਾ ਨੇ ਸਲਾਹ ਕੀਤੀ ਸਾਰੇ ਮੰਤਰੀਆਂ ਨਾਲ, ਉਹਨਾਂ 'ਚ ਕੁਝ ਮਲੇਸ਼ ਵੀ ਸਨ। ਉਹ ਆਖਣ ਲੱਗੇ, ਰਾਜਾ ਜੀ ਇੱਕ ਤਰੀਕਾ ਹੈ, ਉਸ ਮੁਨੀ ਨੂੰ ਕਿਸੇ ਤਰੀਕੇ ਨਾਲ ਇਹ ਜਗਤ ਜੂੜ ਦੀ ਵਰਤੋਂ ਕਰਾ ਦਿਓ, ਉਹਦੇ ਸਭ ਜਪ ਤਪ ਭ੍ਰਿਸ਼ਟ ਹੋ ਜਾਣਗੇ। ਉਸੇ ਤਰ੍ਹਾਂ ਹੀ ਕੀਤਾ ਗਿਆ। ਇਸੇ ਤਰੀਕੇ ਨਾਲ ਉਹਨੂੰ ਫਸਾ ਕੇ ਜਗਤ ਜੂੜ ਦੀ ਵਰਤੋਂ ਕਰਾਈ ਤੇ ਜਦੋਂ ਰਾਤ ਨੂੰ ਮੰਤਰ ਪੜਨ ਲੱਗਾ, ਮੰਤਰ ਤਾਂ ਬੜੇ ਗਏ ਪਰ ਕੋਈ ਉਹਦੇ ਆਲੇ ਦੁਆਲੇ ਕਿਲਾ ਨਹੀਂ ਬਣਿਆ, ਕੋਈ ਜੰਗਲਾ ਨਹੀਂ ਬਣਿਆ। ਭਾਵ ਇਹਦਾ ਇਹ ਸਮਝਣਾ ਗੱਲ ਵੀ ਜਿਹੜਾ ਰਹਿਣ ਹੀ ਰਹਿ ਤੋਂ ਜਿਹੜਾ ਸੱਖਣਾ ਹੈ ਉਹ ਬਾਣੀ ਤਾਂ ਪੜਦਾ ਹੈ, ਉਹਦਾ ਅਸਰ ਨਹੀਂ ਹੁੰਦਾ। ਆਖੋ ਸਤਨਾਮ। ਇਹਦਾ ਭਾਵ ਇਹ ਵੀ ਹੈ ਸਮਝਣਾ, ਕਹਿੰਦੇ ਬਾਣੀ ਤਾਂ ਬੜੀ ਪੜਦੇ ਜੀ ਅਸਰ ਨਹੀਂ ਹੋ ਰਿਹਾ। ਰਹਿਣੀ ਤੇਰੀ ਹੈ ਹੀ ਨਹੀਂ, ਤੇਰੀ ਰਹਿਤ ਹੈ ਨਹੀਂ ਤੇ ਅਸਰ ਕੀ ਹੋਣਾ ਫਿਰ? ਆਪੇ ਹੀ ਵਿਕਾਰ ਤੰਗ ਕਰਨੇ, ਸੁਪਨੇ ਵਿਖੇ ਵਿਕਾਰ ਆ ਕੇ ਤੰਗ ਕਰਨੇ, ਜਿੰਦੇ ਜੀ ਵਿਕਾਰ ਤੰਗ ਕਰਨੇ, ਤੇਰਾ ਮਨ ਵਿਕਾਰੀ ਬਣਿਆ ਹੋਇਆ ਭਾਈ, ਤੂੰ ਰਹਿਣੀ ਰਹਿਤ ਦਾ ਧਾਰਨੀ ਨਹੀਂ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੀ, ਭਾਈ ਬਚ ਕੇ ਰਹੀਏ, ਕੋਸ਼ਿਸ਼ ਕਰੀਏ। ਆਪਣੇ ਵੱਲੋਂ ਤਾਂ ਕੋਸ਼ਿਸ਼ ਹੈ, ਅਰਦਾਸ ਹੈ ਕਿ ਮਹਾਰਾਜ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ। ਮੁਨੀ ਨੇ ਬੜਾ ਜ਼ੋਰ ਲਾਇਆ ਪਰ ਗੱਲ ਬਣੀ ਨਹੀਂ ਤੇ ਉਹਦਾ ਸੱਤ ਉਹਦਾ ਜੱਤ ਭੰਗ ਹੋ ਗਿਆ। ਇਤਨਾ ਉਹ ਲੱਜਿਤ ਹੋਇਆ ਤੇ ਆਤਮ ਹੱਤਿਆ ਕਰਕੇ ਮਰਿਆ ਮੁਨੀ, ਤੇ ਕਹਿਣ ਲੱਗਾ ਜਿਹੜਾ ਇਹਦੀ ਵਰਤੋਂ ਕਰੇਗਾ ਜਗਤ ਜੂੜ ਦੀ ਉਹਦੇ ਸਭ ਜਪ ਤਾਂ ਖਤਮ ਹੋ ਜਾਣਗੇ, ਤੇ ਉਸ ਦਿਨ ਤੋਂ ਉਹਦਾ ਇਹ ਸ਼ਰਾਬ ਸਾਰੀ ਦੁਨੀਆਂ ਭੋਗਦੀ ਪਈ ਹੈ। ਸਾਰੀ ਦੁਨੀਆ ਇਹਦੀ ਵਰਤੋਂ ਕਰ ਰਹੀ ਹੈ, ਸਭ ਦੁਨੀਆ ਅੱਜ ਕੱਲ੍ਹ ਨਾਸਤਿਕ ਹੋ ਗਈ ਹੈ, ਅਧਾਰਮਿਕ ਹੋ ਗਈ ਹੈ। ਕਹਿੰਦੇ ਅਧਾਰਮੀ ਹੈ, ਅਧਰਮੀ ਕੀ ਹੈ? ਇਹੀ ਤਾਂ ਹੈ, ਕੋਈ ਜਾਤੀ ਵਰਣ ਧਰਮੀ ਨਹੀਂ ਹੁੰਦਾ ਕੋਈ। ਜਿਹੜਾ ਧਰਮ ਤੋਂ ਹੀਣਾ ਹੋ ਗਿਆ, ਜਪ ਤਪ ਤੋਂ ਹੀਣਾ ਹੋ ਗਿਆ, ਇਹਦੀ ਭੈੜੀ ਵਰਤੋਂ ਕਰੇ ਤੇ ਉਹ ਬੰਦਾ ਧਰਮੀ ਹੈ। ਖਾਲਸਾ ਜੀਓ। ਇਸ ਤਰ੍ਹਾਂ ਉਸ ਰਾਜੇ ਦੀ ਬੇਟੀ ਨੇ ਇਹ ਰਾਜੇ ਮਹਾਤਮਾ ਨੂੰ ਮੁਨੀ ਨੂੰ ਇਹਦੀ ਵਰਤੋਂ ਕਰਾਈ ਤੇ ਉਹਦਾ ਸਭ ਜਪ ਤਾਂ ਭੰਗ ਹੋ ਗਿਆ ਸੀ।
ਮੁਨ ਸੁਤ ਜੀਤਾ ਪਾਨ ਤੇ ਉੱਚੀ ਪੀਰ ਸਮੁੰਠ।
ਤੇ ਉਸ ਸੋਹਣੀ ਇਸਤਰੀ ਨੇ ਮੁਨੀ ਦੇ ਪੁੱਤਰ ਨੂੰ ਵੀ ਜਿੱਤ ਲਿਆ, ਭਾਵ ਮਹਾਤਮਾ ਨੂੰ ਵੀ ਜਿੱਤ ਲਿਆ, ਤੇ ਇਸ ਜਗੜ ਜੂੜ ਦੀ ਵਰਤੋਂ ਕਰਕੇ ਉਹਦਾ ਸਭ ਜਪ ਤਪ ਸਤ ਭੰਗ ਕਰ ਦਿੱਤਾ ਸੀ।
ਗਉ ਮੇਦ ਕੇ ਕੁੰਡ ਤੇ ਉਪਜੀ ਪਾਪਨ ਪਾਤ।
ਪਾਪਾਂ ਦੀ ਪਾਤ, ਪਾਪਾਂ ਨੂੰ ਪੈਦਾ ਕਰਨ ਵਾਲੀ ਇਹ ਵਰਤੋਂ, ਇਹ ਜਗੜ ਜੂੜ ਦੀ ਵਰਤੋਂ ਗਊ ਦੇ ਖੂਨ ਤੋਂ ਪੈਦਾ ਹੋਈ। ਇੱਕ ਹੋਰ ਵੀ ਵਾਰਤਾ ਆਉਂਦੀ ਹੈ ਗੁਰੂ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਦਸਮ ਗ੍ਰੰਥ ਸਾਹਿਬ ਵਿੱਚ ਕਿ ਜਮਦਗਨ ਅਤੇ ਸਹੰਸਰ ਬਾਹੂ ਉਹਦੇ ਪ੍ਰਸੰਗ ਵਿਖੇ ਮਹਾਰਾਜ ਬਿਆਨ ਕਰਦੇ ਕਿ ਗਊ ਦੇ ਪੈਰਾਂ ਵਿੱਚ ਜਦੋਂ ਤੀਰ ਮਾਰਿਆ ਤੇ ਉੱਥੋਂ ਜਿਹੜੀ ਖੂਨ ਦੀ ਧਾਰਾਂ ਗਿਰੀਆਂ, ਜਿੱਥੇ ਖੂਨ ਦੀਆਂ ਧਾਰਾਂ ਗਿਰੀਆਂ ਤੇ ਉੱਥੋਂ ਜਗੜ ਜੂੜ ਦੀ ਇਹ ਬੂਟੀ ਪੈਦਾ ਹੋਈ। ਇਹ ਹੋਈ ਭਾਵ ਗਊ ਦੇ ਖੂਨ ਤੋਂ ਪੈਦਾ ਹੋਈ। ਤੇ ਗਊ ਕਹਿੰਦੇ ਹਿੰਦੁਸਤਾਨ ਦੀ ਮਾਤਾ ਹੈ, ਹਿੰਦੂ ਕਹਿੰਦੇ ਸਾਡੀ ਮਾਤਾ ਹੈ, ਤੇ ਮਾਤਾ ਤੇ ਹੈ ਭਾਈ, ਕਿਉਂ? ਇਹਦਾ ਵੀ ਕਾਰਨ ਹੈ ਕਿ ਗਊ ਦਾ ਅਸੀਂ ਦੁੱਧ ਪੀਂਦੇ ਹਾਂ, ਗਾਂ ਦਾ ਦੁੱਧ ਦਾ ਮਾਂ ਦਾ ਦੁੱਧ, ਗੱਲ ਤਾਂ ਇੱਕੋ ਹੀ ਹੈ, ਦੁੱਧ ਪੀਂਦੇ ਹਾਂ ਤੇ ਦੁੱਧ ਮਾਂ ਦਾ ਵੀ ਪੀਂਦੇ ਹਾਂ। ਇਸ ਕਰਕੇ ਜਿਹੜਾ ਦੁੱਧ ਦਵੇ ਉਹ ਪਾਲਦਾ ਹੈ, ਜਿਹੜਾ ਪਾਲੇ ਉਹ ਮਾਂ ਦੇ ਸਮਾਨ ਹੁੰਦਾ। ਤੁਸੀਂ ਮਾਂ ਦਾ ਖੂਨ ਪੀ ਰਹੇ ਆ। ਕਹਿੰਦੇ ਜਗਤ ਜੂੜ ਦੀ ਵਰਤੋਂ ਕਰਨ ਵਾਲੇ ਆਪਣੀ ਮਾਂ ਦਾ ਖੂਨ ਪੀਂਦੇ, ਉਹ ਕਾਹਦੇ ਧਾਰਮਿਕ ਹੋਏ ਫਿਰ? ਕਹਿੰਦੇ ਹਿੰਦੂ ਧਰਮ ਮੁਸਲਮਾਨ ਧਰਮ ਕਾਹਦੇ ਧਾਰਮਿਕ ਭਾਈ? ਪਰ ਗੁਰੂ ਕੇ ਖਾਲਸਾ ਪੰਥ ਵਿਖੇ ਇਹਦੀ ਮਨਾਹੀ ਹੈ ਭਾਈ, ਗੁਰਸਿੱਖ ਹੋ ਕੇ ਸਿੱਖਾਂ ਦੇ ਘਰ ਜਨਮ ਲੈ ਕੇ ਭਾਈ ਬਿਲਕੁਲ ਵੀ ਇਹਨੂੰ ਨਾ ਛੂਏ ਨਾ ਇਹਦੀ ਵਰਤੋਂ ਕਰੇ।
ਜਪ ਤਪ ਬ੍ਰਤ ਸੰਜਮ ਦਹੈ ਤੀਰਥ ਫਲ ਸਭ ਖਾਤ।
ਜਪ ਵੀ ਗਿਆ, ਤਪ ਵੀ ਗਿਆ, ਸੰਜਮ ਵੀ ਗਿਆ, ਜਿਤਨੇ ਤੀਰਥਾਂ ਤੇ ਜਾ ਕੇ ਮੱਥੇ ਟੇਕੇ ਇਸ਼ਨਾਨ ਕੀਤੇ ਸਾਰੇ ਫਲ ਚਲੇ ਗਏ। ਕਿਉਂ? ਇੱਕ ਜਗਤ ਜੂੜ ਦੀ ਵਰਤੋਂ ਕਰੀਏ ਸਭ ਜਪ ਤਪ ਖਤਮ ਹੋ ਜਾਂਦੇ ਹਨ।
ਬੋਹਤਿਆ ਸਮ ਜਗਤ ਜੂਠ ਪੀਰ ਅਜਮੇਰ ਲਿਆਏ।
ਪੀਰ ਅਜਮੇਰ ਲਿਆਏ, ਅਜਮੇਰ ਸ਼ਾਹ ਇਹ ਲੈ ਕੇ ਆਇਆ ਤੇ ਇਸ ਬੂਟੀ ਨੂੰ, ਤੇ ਜਿਹੜੀ ਬੂਟੀ ਗਊ ਦੇ ਖੂਨ ਤੋਂ ਬਣੀ ਹੈ ਖਾਲਸਾ ਜੀ, ਉਹ ਤੁਸੀਂ ਗਊ ਦਾ ਖੂਨ ਹੀ ਪੀ ਰਹੇ ਹਾਂ ਜਿਹੜੇ ਪੀਂਦੇ ਹਨ, ਖਾਲਸੇ ਤਾਂ ਮਨਾਹੀ ਹੈ, ਜਿਹੜੇ ਪੀਂਦੇ ਹਨ ਉਹ ਗਾਂ ਦਾ ਖੂਨ ਪੀ ਰਹੇ, ਤੇ ਖੂਨ ਪੀਣ ਵਾਲਾ ਬੰਦਾ ਕਦੀ ਵੀ ਧਾਰਮਿਕ ਨਹੀਂ ਹੁੰਦਾ, ਕਦੀ ਵੀ ਉਹਦਾ ਹਿਰਦਾ ਸ਼ੁੱਧ ਨਹੀਂ ਹੁੰਦਾ। ਤੇ ਖੂਨ ਹੋਰ ਵੀ ਹੈ ਭਾਈ, ਉਹ ਵੀ ਹੋਰ ਹੈ, ਇੱਥੇ ਵਾਰਤਾ ਹੋਰ ਹੈ, ਭਾਵ ਦੂਜੇ ਦਾ ਹੱਕ ਖਾਣਾ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਮੁਰਦਾਰ ਨਹੀਂ ਖਾਣਾ ਖਾਲਸੇ ਪੰਥ ਨੇ, ਤੇ ਕਿਸੇ ਦਾ ਹੱਕ ਨਹੀਂ ਮਾਰਨਾ, ਨਿਆਂ ਦੀ ਵਰਤੋਂ ਕਰਨੀ ਹੈ।
ਹਿੰਦ ਦੇਸ਼ ਫੈਲਤ ਸਹੀ ਕਲ ਕੀ ਐਸੀ ਵਾਏ,
ਕਲਯੁਗ ਦੀ ਹਵਾ ਹੀ ਚਲਦੀ ਪਈ ਹੈ, ਸਮਾਂ ਹੀ ਐਸਾ ਹੈ ਖਾਲਸਾ ਜੀ, ਹੁਣ ਸਮਾਂ ਐਸਾ ਆਣਾ, ਪਲ ਭਾਲ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ। ਕਲਯੁਗ ਦਾ ਸਮਾਂ ਐਸਾ ਭੈੜਾ ਵਰਤ ਰਿਹਾ, ਸਭ ਪਿੱਛੇ ਸੁਣ ਕੇ ਆਇਓ ਵੀ ਕਿਤਨਾ ਭੈੜਾ ਸਮਾਂ, ਦੇਖਦੇ ਹੀ ਹੋ ਟੀਵੀ ਚੈਨਲਾਂ ਤੇ ਅਖਬਾਰਾਂ ਵਿੱਚ, ਇਤਨਾ ਵਿਭਚਾਰ ਪੈਦਾ ਹੋ ਗਿਆ। ਇਹ ਕਲਯੁਗ ਦੀ ਹਵਾ ਹੀ ਚੱਲ ਰਹੀ ਹੈ ਐਸੀ ਕਿ ਇਸ ਹਵਾ ਕਰਕੇ ਸਭ ਜਪ ਤਪ ਖਤਮ ਹੋ ਰਹੇ ਹਨ, ਸਭ ਕੁਛ ਅਤਿਆਚਾਰ ਹੋ ਰਿਹਾ ਹਰ ਥਾਂ ਤੇ।
ਪੋਤੇ ਥੋਂ ਮਰ ਕਰਨ ਤੇ ਹੋਏ ਤਮਾਕੂ ਨਿੰਦ,
ਪੋਤੇ ਥੋਮ ਇਹਨੂੰ ਕਹਿੰਦੇ ਥੋਮ ਲਸਣ, ਵੈਸੇ ਇਹਦੀ ਮਨਾਹੀ ਵੀ ਹੈ ਇਹਦੀ ਵਰਤੋਂ ਵੀ ਹੈ, ਦੋ ਤਰੀਕੇ ਹਨ। ਦਵਾਈ ਦੇ ਤੌਰ ਤੇ ਇਹ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਫਿਰ ਤਾਂ ਠੀਕ ਹੈ, ਵੈਸੇ ਇਹਦੀ ਸਮੈਲ ਵੀ ਆਉਂਦੀ ਹੈ। ਲਿਖਦੇ ਕਬੀਰ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਵੀ ਲਿਖਦੇ ਭਾਈ ਕਬੀਰ, ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਨਿਦਾਨ ਨਹੀਂ ਪੋਲਾ, ਨਿਦਾਨ ਦੋਵੇਂ ਵੱਖਰੇ ਵੱਖਰੇ ਨੇ। ਨਿਦਾਨ ਬੋਲਾਂਗੇ ਬਣ ਜਾਏਗਾ ਖਜ਼ਾਨਾ, ਤੇ ਪੋਲਾ ਬੋਲਣਾ ਨਿਦਾਨ। ਨਿਦਾਨ ਦੱਦਾ, ਨਿਦਾਨ ਦਾ ਅਰਥ ਹੈ ਅੰਤ ਨੂੰ। ਕੋਈ ਬੰਦਾ ਲਸਣ ਖਾ ਕੇ ਬਹਿ ਜੇ, ਕੋਨੇ ਚ ਬਹਿ ਜਾਵੇ ਤੇ ਉਥੋਂ ਦੀ ਸਮੈਲ ਆ ਜਾਏਗੀ ਭਾਈ ਲਸਣ ਉਹਨੇ ਖਾਇਆ। ਇਸੇ ਤਰ੍ਹਾਂ ਭਾਵ ਇਹਦਾ ਇਹ ਕਿ ਲਸਣ ਖਾਣ ਵਾਲੇ ਦੀ ਵੀ ਸਮੈਲ ਆਉਂਦੀ ਹੈ ਤੇ ਜਗਤ ਜੂੜ ਦੀ ਵੀ ਸਮੈਲ ਆਉਂਦੀ ਹੈ। ਦਾਸ ਨੇ ਕੁਝ ਦੇਖਿਆ ਵੀ ਹੈ, ਪਰਖਿਆ ਵੀ ਹੈ, ਬੰਦਾ ਦੂਰ ਖੜਾ ਹੋਵੇ ਉਹਦੀ ਮੁਸ਼ਕ ਦੂਰ ਹੋ ਆ ਜਾਂਦੀ ਹੈ, ਭਾਵੇਂ ਸਮੋਕ ਕਰੇ ਭਾਵੇਂ ਹੋਰ ਤਰੀਕੇ ਨਾਲ ਇਹਦੀ ਵਰਤੋਂ ਕਰੇ ਜਿਵੇਂ ਮਰਜ਼ੀ ਕਰੇ, ਪਰ ਸਮੈਲ ਆ ਹੀ ਜਾਂਦੀ ਹੈ। ਇਹ ਦੋਵਾਂ ਦੀ ਵਰਤੋਂ ਮਨਾਹੀ ਹੈ, ਪਰ ਸਮੇਂ ਅਨੁਸਾਰ ਜਿਹੜੀ ਥੋਮ ਲਸਣ ਦੀ ਵਰਤੋਂ ਦਵਾਈਆਂ ਵਿਖੇ ਕੀਤੀ ਜਾਂਦੀ ਹੈ, ਪਰ ਜਗਤ ਦੂਰਤਾ ਬਿਲਕੁਲ ਭੈੜਾ ਹੈ ਭਾਈ, ਇਹਦੀ ਨਿੰਦਾ ਹੀ ਯੋਗ ਹੈ।
ਮਨ ਮੂਰਤਾ ਸਵੈ ਇਸ਼ਟ ਤੇ ਤਾਂ ਤੇ ਤਜ ਪੁਤਿੰਦ,
ਪੁੱਤਰ ਸ੍ਰੇਸ਼ ਪੁੱਤਰ ਛੱਡ ਦੇ ਇਹਨੂੰ, ਆਪਣੇ ਇਸ਼ਟ ਤੋਂ ਆਪਣੇ ਪਰਮੇਸ਼ਰ ਤੋਂ ਮਨ ਮੁੜ ਜਾਂਦਾ ਕਿ ਧਾਰਮਿਕ ਬੰਦਾ ਉਹਦਾ ਆਪਣਾ ਸਰੂਪ, ਉਹ ਆਪਣੇ ਸਰੂਪ ਤੋਂ ਦੂਰ ਹੋ ਜਾਏਗਾ, ਆਪਣੀ ਆਤਮਾ ਤੋਂ ਪਰਮਾਤਮਾ ਤੋਂ ਦੂਰ ਹੋ ਜਾਏਗਾ ਜਿਹੜਾ ਇਹਦੀ ਵਰਤੋਂ ਕਰਦਾ ਹੈ।
ਜਾਂ ਦਿਨ ਆਇਆ ਬੀਜ ਤਿਸ ਤਿਆਗੀ ਭੂਸੁਰ ਪਿਤਰ,
ਜਿਸ ਦਿਨ ਤੋਂ ਇਹਦਾ ਬੀਜ ਧਰਤੀ ਤੇ ਆਇਆ ਹੈ ਤੇ ਉਸ ਦਿਨ ਤੋਂ ਇਸ ਧਰਤੀ ਤੋਂ ਸਾਰੇ ਦੇਵਤੇ ਉੱਤੇ ਚਲੇ ਗਏ ਹਨ, ਸਾਰੇ ਮਹਾਤਮਾ ਗੁਪਤ ਹੋ ਗਏ ਹਨ। ਤੇ ਖਾਲਸਾ ਜੀ ਉਹ ਅਸੀਂ ਕਹਿੰਦੇ ਹਾਂ ਰੱਬ ਸਾਡੇ ਨਾਲ ਨਹੀਂ, ਨਾਲ ਤਾਂ ਹੈ ਪਰ ਸਾਡੀ ਰਹਿਣੀ ਰਹਿਤੀ ਮਾੜੀ ਹੈ, ਸਾਡਾ ਖਾਣਾ ਪੀਣਾ ਹੀ ਤੰਬਾਕੂ ਵਾਲਿਆਂ ਦਾ, ਤੇ ਇਹੀ ਬਣਨਾ ਫਿਰ ਮੂੰਹ ਚ ਕੁਝ ਹੋਰ ਪਾਇਆ ਤੇ ਖਾਈ ਜਾਂਦੇ ਹਾਂ ਉਹਨਾਂ ਦਾ, ਅਸਰ ਤਾਂ ਜਾਣਾ ਹੀ ਜਾਣਾ। ਜਪ ਤਪ ਤਾਂ ਕਰ ਰਹੇ ਹਾਂ, ਸਭ ਕੁਛ ਹੀ ਖਤਮ ਤੈਸ਼ ਨੈਸ਼। ਇਹ ਕਹਿੰਦੇ ਗੱਲ ਨਹੀਂ ਬਣਦੀ, ਇਤਨੇ ਪਾਠ ਕਰਦੇ ਜਪਜੀਤ ਸਾਹਿਬ ਜੀ ਦੇ ਨਾਮ ਜਪਦੇ ਹਾਂ, ਗੱਲ ਬਣਦੀ ਨਹੀਂ ਕੀ ਭਾਈ, ਤੰਬਾਕੂ ਵਾਲੇ ਦਾ ਖਾਣਾ ਭੈੜਾ ਵਰਤੋਂ ਕਰਨੀ, ਉਹਨਾਂ ਦੀ ਨਹਾਉਣਾ ਧੋਣਾ ਨਹੀਂ ਜਿਨ੍ਹਾਂ ਨੇ, ਤੇ ਕਹਿ ਲਓ ਭਈਏ ਭਾਈ ਸ਼ਬਦ ਮਾੜਾ ਕਹਿ ਰਹੇ ਆ ਤਾਂ ਠੀਕ ਹੈ। ਅੱਜ ਕੱਲ ਵਰਤੋਂ ਉਹਨਾਂ ਦੀ ਭੈੜੀ ਜਦੋਂ ਇਹ ਨਹਾਉਂਦੇ ਧੋਂਦੇ ਨਹੀਂ ਤੇ ਸਾਡੇ ਵੀ ਪੰਜਾਬੀਆਂ ਨੂੰ ਇਸ ਪਾਸੇ ਲਾਈ ਜਾਂਦੇ ਆ। ਇਸ ਕਰਕੇ ਭਾਈ ਦੇਖ ਕੇ ਖਾਣਾ ਜਿਸਨੇ ਖਾਣਾ, ਕੋਸ਼ਿਸ਼ ਕਰੋ ਗੁਰੂ ਕੇ ਸਿੱਖਾਂ ਦੇ ਹੱਥਾਂ ਤੋਂ ਹੀ ਖਾਓ ਜਾਂ ਵਰਤੋਂ ਹੀ ਪਰਹੇਜ਼ ਰੱਖੋ ਇਹਨਾਂ ਤੋਂ, ਆਪਣੇ ਘਰ ਬਾ ਕੇ ਬਣਾ ਕੇ ਖਾਓ ਉਹੀ ਚੰਗਾ ਹੈ, ਨਹੀਂ ਤਾਂ ਬਚ ਕੇ ਰਹੋ ਭਾਈ ਜਪ ਤਪ ਸਾਰੇ ਖਤਮ ਹੋ ਜਾਣੇ ਹਨ।
ਸੋਈ ਦਿਜ ਕੇ ਸ਼ਵ ਕਿਓ ਸਾਚੀ ਤਿਆਗੀ ਮਿੱਤਰ,
ਉਹੀ ਦਿਜ ਹੈ ਇੱਥੇ ਬਿਆਨ ਕਰਦੇ, ਦੁਬਾਰਾ ਪੜੋ ਪੰਕਤੀ ਜੀ।
ਸੋਈ ਦਿਜ ਕੇ ਸ਼ਵ ਕਿਓ ਸਾਚੀ ਤਿਆਗੀ ਮਿੱਤਰ,
ਸਾਚੀ ਤਿਆਗੀ ਮਿੱਤਰ, ਦੁਬਾਰਾ ਪੰਕਤੀ ਪੜੋ ਜੀ, ਗੱਲ ਸਮਝ ਨਹੀਂ ਆਈ।
ਸੋਈ ਦਿਜ ਕੇ ਸ਼ਵ ਕਿਓ ਸਾਚੀ ਤਿਆਗੀ ਮਿੱਤਰ,
ਉਹੀ ਗੱਲ ਉਹੀ ਕੇਸ਼ਵ ਕਹਿੰਦੇ, ਕੇਸ਼ਵ ਨਾਮ ਦਾ ਪੰਡਿਤ ਵੀ ਸੀ, ਉਹਨੇ ਵੀ ਗੱਲ ਕਹੀ ਸੀ ਜੋ ਪਿੱਛੇ ਵਾਰਤਾ ਆਈ ਸੀ, ਤੇ ਕੇਸ਼ਵ ਨਾਮ ਪਰਮਾਤਮਾ ਨੂੰ ਵੀ ਆਖਦੇ ਭਾਈ। ਇਸ ਕਰਕੇ ਪਰਮਾਤਮਾ ਵੀ ਇਹੀ ਵਾਰਤਾ ਬਾਣੀ ਵਿੱਚ ਬਚਨ ਵੀ ਆਉਂਦਾ, ਮੁੱਖ ਬੀੜੀਆਂ ਲਾਈਆਂ ਰਾਗ ਤਿਲੰਗ ਵਿਖੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ, ਆਏ ਮੇਰੇ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਇਸ ਸ਼ਬਦ ਵਿਖੇ ਪੰਕਤੀ ਆਉਂਦੀ ਹੈ। ਹਰ ਹਰ ਕਦੇ ਨਾ ਚੇਤਿਓ ਜਾਂ ਪਕੜ ਚਲਾਈਆ, ਤੇ ਐਸੇ ਮਨਮੁਖ ਜਿਹੜੇ ਇਹਨਾਂ ਦੀ ਵਰਤੋਂ ਕਰਦੇ ਭਾਈ ਇਹਨੂੰ ਤਿਆਗ ਹੀ ਦਵੋ, ਇਹੀ ਸੱਚੀ ਗੱਲ ਹੈ।
ਤਾਂ ਤੇ ਹਮ ਛੋਰਿਓ ਸੁਣਿਓ ਕਯੋ ਸੰਗਤੀ ਬਰਜ,
ਸਤਿਗੁਰੂ ਜੀ ਹੁਣ ਆਪਣੀ ਗੱਲ ਨੂੰ ਇੱਥੇ ਰੱਖਦੇ ਹਨ। ਇਹ ਗੱਲ ਤਾਂ ਉਹਨਾਂ ਦੀ ਹੋ ਗਈ ਭਾਈ ਜੋ ਤੁਸਾਂ ਨੇ ਸੁਣੀ ਹੈ ਕਿ ਸ਼ਿਵ ਜੀ ਨੇ ਆਪਣੇ ਪੁੱਤਰ ਨੂੰ ਆਖਿਆ ਸੀ ਪੁੱਤਰ ਇਹਦੀ ਵਰਤੋਂ ਨਾ ਕਰ, ਇਸ ਕਰਕੇ ਹੁਣ ਸਾਡੇ ਖਾਲਸੇ ਪੰਥ ਵਿਖੇ ਇਹਦੀ ਵਰਜਨਾ ਹੈ ਕਿ ਮੇਰਾ ਖਾਲਸਾ ਪੰਥ ਇਸ ਬੱਜਰ ਕੁਰੈਤ ਤੋਂ ਬਚ ਕੇ ਰਵੇਗਾ, ਇਹਦੀ ਵਰਤੋਂ ਵੀ ਨਹੀਂ ਕਰੇਗਾ।
ਕਥਾ ਇਹੀ ਬਰ ਨਨ ਕਰੀ ਦੋਖ ਕਲੰਕੀ ਖਰਜ,
ਤੇ ਇਹੀ ਕਥਾ ਜੋ ਤੁਸਾਂ ਨੇ ਪਿੱਛੇ ਸੁਣੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਸਤਿਗੁਰ ਨੇ ਵਰਣ ਕੀਤੀ ਹੈ ਭਾਈ, ਇਹ ਦੋਖ ਹੈ, ਇਸ ਦੋਖ ਤੋਂ ਬਚ ਕੇ ਰਹਿਣਾ ਹੈ।
ਸੁਣੋ ਸਿੱਖ ਮਮ ਰੈਤ ਜੋ ਤਜੋ ਤਮਾਕੂ ਸੰਗ,
ਖਾਲਸਾ ਜੀਓ ਗੁਰੂ ਕੇ ਪਿਆਰਿਓ, ਇਹ ਮੇਰੀ ਰਹਿਤ ਹੈ, ਮੇਰੀ ਰਹਿਤ ਭਾਵ ਗੁਰ ਕਲਗੀਧਰ ਪਾਤਸ਼ਾਹ ਆਖਦੇ ਕਿ ਤੰਬਾਕੂ ਦੀ ਇਹ ਵਰਤੋਂ ਬਿਲਕੁਲ ਛੱਡ ਦਵੋ, ਭੁੱਲ ਕੇ ਵੀ ਇਹਨੂੰ ਯਾਦ ਵੀ ਨਹੀਂ ਕਰਨਾ, ਯਾਦ ਤਾਂ ਕਰ ਰਹੇ ਹਾਂ ਪਰ ਸਮਝਣ ਲਈ, ਵੈਸੇ ਨਹੀਂ ਯਾਦ ਕਰਨਾ, ਭਾਵ ਕਿ ਖਾਣ ਦੇ ਪ੍ਰਸੰਗ ਅਨੁਸਾਰ ਇਹਨੂੰ ਯਾਦ ਨਹੀਂ ਕਰਨਾ, ਇਸ ਤੋਂ ਦੂਰ ਹੀ ਰਹੋ, ਇਹਨੂੰ ਛੂਣਾ ਵੀ ਨਹੀਂ, ਇਹ ਜਿਹੜਾ ਛੂੰਦਾ ਵੀ ਹੈ ਉਹਦਾ ਵੀ ਸੰਗ ਨਾ ਕਰੋ ਭਾਈ, ਦੂਰ ਹੀ ਰਵੋ।
ਮਰਨ ਮਰੇ ਤੋ ਅਤ ਪਲੋ ਜਗਤ ਝੂਠ ਨੈ ਅੰਗ,
ਮਰਨ ਮਰੇ ਤੋ ਅਤ ਪਲੋ, ਬੰਦਾ ਮਰ ਜਾਵੇ ਪਰ ਇਹਨੂੰ ਨਾ ਛੂਏ। ਤੁਸੀਂ ਸਭ ਜਾਣਦੇ ਹੋ ਪਿੰਡ ਬਾਲਣ ਵਿਖੇ ਜੈ ਸਿੰਘ ਖਲਕਟ, ਉਹਦਾ ਇਤਿਹਾਸ ਸਭ ਜਾਣਦੇ ਆ ਕਿ ਜੈ ਸਿੰਘ ਖਲਕਟ ਨੇ ਮਲੇਸ਼ਾ ਦੀ ਉਹ ਪੰਡ ਚੁੱਕੀ ਨਹੀਂ ਸੀ, ਜਗਤ ਜੂੜ ਦੀ ਪੰਡ ਵੀ ਨਹੀਂ ਚੁੱਕੀ, ਪੁੱਠੀ ਖਲ ਲਵਾ ਲਈ ਸੀ, ਮਰਨਾ ਕਬੂਲ ਕਰ ਲਿਆ ਪਰ ਖਾਲਸਾ ਜੀਓ ਉਸਨੇ ਇਹਨੂੰ ਚੁੱਕਿਆ ਵੀ ਨਹੀਂ, ਛੂਇਆ ਵੀ ਨਹੀਂ, ਵੀ ਨਹੀਂ ਮੇਰੇ ਗੁਰੂ ਦੀ ਇਹ ਮਨਾਹੀ ਹੈ, ਬਚਨ ਕੁਰਹਿਤ ਹੈ, ਇਹਨੂੰ ਛੂਣਾ ਵੀ ਨਹੀਂ, ਉਹਨੇ ਛੂਇਆ ਵੀ ਨਹੀਂ ਤੇ ਮਰਨਾ ਕਬੂਲ ਕਰ ਲਿਆ। ਪਹਿਲਾ ਮਰਨਾ ਕਬੂਲ, ਜੀਵਨ ਕੀ ਛੱਡ ਆਸ, ਜੀਵਨ ਦੀ ਆਸ ਹੀ ਤਿਆਗ ਦੀ ਕੋਈ ਗੱਲ ਨਹੀਂ ਭਾਈ, ਇਸ ਤੋਂ ਪਹਿਲਾਂ ਮਰਨਾ ਮੈਨੂੰ ਕਬੂਲ ਹੈ ਕਿ ਮੈਂ ਇਹਨੂੰ ਛੂਣਾ ਨਹੀਂ।
ਕਨਕ ਤਮਾਕੂ ਸੇਵੀਏ ਦੇਵ ਪਿਤਰ ਤਜ ਜਾਏ,
ਥੋੜਾ ਵੀ ਬਹੁਤਾ ਵੀ ਨਹੀਂ, ਥੋੜਾ ਵੀ ਤਮਾਕੂ ਸੇਵੀਏ ਜਿਹੜਾ ਜੀ ਸੇਵਨ ਕਰਦਾ ਵਰਤੋਂ ਕਰਦਾ ਹੈ ਉਹਦੇ ਦੇਵਤੇ ਉਹਦੇ ਪਿੱਤਰ ਸਭ ਛੱਡ ਕੇ ਚਲੇ ਜਾਂਦੇ। ਦੇਵਤੇ ਕੀ ਹੈ ਕਿ ਉਹਦਾ ਪਰਮਾਤਮਾ ਇਸ਼ਟ ਉਹਦੇ ਨਾਲ ਨਹੀਂ ਰਹਿੰਦਾ, ਸਭ ਦੂਰ ਹੋ ਜਾਂਦੇ ਹਨ ਜਿਹੜਾ ਇਹਦੀ ਥੋੜੀ ਵੀ ਵਰਤੋਂ ਕਰ ਲਵੇ।
ਪਾਣੀ ਤਾਂ ਕੇ ਹੱਥ ਕੋ ਮਦਰਾ ਸਮ ਅਗਦਾਏ।
ਸਤਨਾਮ ਸ੍ਰੀ। ਹੁਣ ਇੱਥੇ ਮਹਾਰਾਜ ਗੱਲ ਆਪੇ ਖੋਲ ਰਹੇ ਹਨ, ਉਹ ਸਾਡੀ ਗੱਲ ਮਹਾਰਾਜ ਪ੍ਰਗਟ ਕਰ ਰਹੇ। ਪਾਣੀ ਤਾਂ ਕੇ ਹੱਥ ਕਾ ਜਿਹੜਾ ਇਹਦੀ ਵਰਤੋਂ ਕਰੇ, ਇਹਨੂੰ ਛੂਏ, ਉਹਦੇ ਹੱਥ ਦਾ ਪਾਣੀ ਵੀ ਪੀਣਾ ਮਦਰਾ ਦੇ ਸਵਾਦ ਹੈ ਕਿ ਮਦਰਾ ਪੀ ਰਹੇ ਆ, ਬਾਲੀ ਪੀ ਰਹੇ ਆ, ਜਿਹਨੂੰ ਆਮ ਕਹਿੰਦੇ ਭਾਈ ਮਦਰਾ ਪਾਨ ਕਰਨਾ ਸ਼ਰਾਬ ਪੀਣੀ ਉਹ ਪੀ ਰਹੇ ਆ ਭਾਈ, ਇਸ ਕਰਕੇ ਨਹੀਂ ਛੂਣਾ ਐਸੇ ਬੰਦੇ ਦੇ ਨੂੰ, ਐਸੇ ਬੰਦੇ ਤੋਂ ਪਾਣੀ ਪੀਣਾ, ਉਸ ਤੋਂ ਕੋਈ ਚੀਜ਼ ਖਾਣੀ, ਇਹ ਗੁਰੂ ਕਾ ਪਿਆਰਾ ਰਹਿਣੀ ਬਹਿਣੀ ਦਾ ਧਾਰ ਨਹੀਂ ਰਵੇ।
ਮਦਰਾ ਦੇਤਾ ਸਪਤ ਕੁਲ ਭੰਗ ਦਏ ਤਨ ਏਤ।
ਇਹ ਮਦਰਾ ਸੱਤ ਕੁਲਾਂ ਨੂੰ ਨਾਸ਼ ਕਰਦੀ ਹੈ। ਮਦਰਾ ਦੇਤਾ ਸਪਤ ਕੁਲ, ਸੱਤ ਕੁਲਾਂ ਨੂੰ ਨਾਸ਼ ਕਰਦੀ ਹੈ। ਕਿਉਂ? ਖੂਨ ਚ ਇਹਦਾ ਅਸਰ ਪਹੁੰਚ ਜਾਂਦਾ ਹੈ, ਖੂਨ ਦੇ ਵਿੱਚੋਂ ਵਿੱਚੋਂ ਅਸਰ ਪਹੁੰਚ ਜਾਂਦਾ ਹੈ। ਪਰ ਤੁਸੀਂ ਸੋਚੋਗੇ, ਬੁਰਾ ਨਾ ਮੰਨਣਾ, ਕਿਸੇ ਦੇ ਵੱਡੇ ਇਹਦੀ ਵਰਤੋਂ ਕਰਦੇ ਹੋਣ, ਹੁਣ ਪੁੱਤਰ ਅੰਮ੍ਰਿਤਧਾਰੀ ਹੋ ਗਿਆ, ਹੁਣ ਉਹ ਵੀ ਨਾਸ਼ ਹੋ ਜਾਏਗਾ? ਨਹੀਂ ਭਾਈ, ਜਿਸ ਪੁੱਤਰ ਨੇ ਅਮਰ ਦੀ ਦਾਤ ਲੈ ਲਈ ਹੈ ਤੇ ਅਮਰ ਦੀ ਦਾਤ ਕਰਕੇ ਖੂਨ ਚੋਂ ਉਹ ਅੰਸ਼ ਆਪੇ ਖਤਮ ਹੋਈ ਜਾਣਾ ਆਸਤਾ ਆਸਤਾ, ਪਰ ਨਾਲ ਨਾਲ ਨਾਮ ਵੀ ਜਪਿਓ। ਅੰਮ੍ਰਿਤ ਨਾਮ ਹੈ, ਕੋਈ ਮਿੱਠਾ ਪਾਣੀ ਨਹੀਂ। ਉਹ ਨਾਮ ਦੇ ਅਸਰ ਨਾਲ ਉਹਦੇ ਖੂਨ ਚੋਂ ਆਪੀ ਇਹ ਮਦਰਾ ਦਾ ਅੰਸ਼ ਬਾਹਰ ਚਲਾ ਜਾਵੇਗਾ, ਇਸ ਕਰਕੇ ਉਹ ਨਹੀਂ ਖਤਮ ਹੋਵੇਗਾ। ਮਦਰਾ ਦਹਿਤਾ ਸਬਤ ਕੁਲ, ਸੱਤ ਕੁਲਾਂ ਉਹਦੀਆਂ ਨਾਸ਼ ਹੋਣਗੀਆਂ ਭਾਈ, ਜਿਹੜਾ ਅੰਮ੍ਰਿਤ ਦੀ ਦਾਤ ਨਹੀਂ ਲੈਂਦਾ, ਨਾਮ ਨਹੀਂ ਜਪਦਾ, ਤੇ ਉਹਦੀਆਂ ਸੱਤ ਕੁਲਾਂ ਖਤਮ ਹੋ ਜਾਣੀਆਂ। ਜਿਹੜਾ ਆਪ ਤਾਂ ਇਹਦੀ ਵਰਤੋਂ ਕਰਦਾ, ਅੱਗੇ ਦੀ ਕੁਲਾਂ ਵੀ ਗਈਆਂ, ਪਰ ਗੁਰੂ ਕਾ ਪਿਆਰਾ ਜਿਹੜਾ ਨਾਮ ਜਪਦਾ ਹੈ, ਉਦੋਂ ਕੋਈ ਵੱਡਾ ਵਡੇਰਾ ਇਹਦੀ ਵਰਤੋਂ ਕਰਦਾ ਹੋਵੇ ਭੂਲ ਚੁੱਕ ਵਿੱਚ ਆ ਕੇ, ਤੇ ਭਾਈ ਉਹਦੇ ਨਾਮ ਦੀ ਕਲਾ ਕਰਕੇ, ਗੁਰੂ ਦੀ ਸੰਗਤ ਕਰਕੇ, ਗੁਰੂ ਦੀ ਬਖਸ਼ਿਸ਼ ਕਰਕੇ ਉਹਦਾ ਕੋਈ ਵਿਗਾੜ ਨਹੀਂ ਪੈਦਾ ਹੋਣਾ। ਭੰਗ ਦਹਿ ਤਨ ਏਕ, ਆਖੋ ਸਤਨਾਮ। ਹੁਣ ਇਹਦੀ ਬਹੁਤੀ ਵਿਆਖਿਆ ਨਹੀਂ ਹੋਣੀ ਭਾਈ। ਇਹ ਇੱਕ ਸਰੀਰ ਨੂੰ ਨਾਸ਼ ਕਰਦੀ ਹੈ ਭੰਗ, ਜਿਹਨੂੰ ਕਹਿੰਦੇ ਸੁੱਖ ਨਿਧਾਨ ਕੀ ਦੇਗ, ਸੁੱਖਾ ਇੱਕ ਸਰੀਰ ਨੂੰ ਨਾਸ਼ ਕਰਦੀ ਹੈ, ਪਰ ਲਿਮਿਟ ਵਿਖੇ ਜਾਇਜ਼ ਹੈ, ਲਿਮਿਟ ਤੋਂ ਵੱਧ ਨਹੀਂ। ਪਰ ਜਿਹੜਾ ਨਾਮ ਜਪਣ ਵਾਲਾ ਉਹ ਇਹਦੀ ਵਰਤੋਂ ਬਿਲਕੁਲ ਨਾ ਕਰੇ, ਨਾਮ ਹੀ ਜਪੇ ਭਾਈ। ਅਸਲੀ ਨਸ਼ਾ ਨਾਮ ਦਾ ਹੀ ਹੈ, ਹੋਰ ਕੋਈ ਨਸ਼ਾ ਨਹੀਂ। ਇਸ ਕਰਕੇ ਭਾਈ ਸਤਿਗੁਰੂ ਜੀ ਆਖਦੇ, ਜਿਹੜਾ ਇਹਦੀ ਵਰਤੋਂ ਕਰਦਾ ਭੰਗ ਦੀ, ਸੁੱਖ ਨਿਧਾਨ ਦੀ, ਉਹਦਾ ਇੱਕ ਸਰੀਰ ਨਾਸ਼ ਹੋ ਜਾਏਗਾ। ਕਿਉਂ? ਕਿ ਬਹੁਤੇ ਪੀਣ ਵਾਲੇ ਦਿਮਾਗ ਉਹਨਾਂ ਦਾ ਖੁਸ਼ਕ ਹੋ ਜਾਂਦਾ, ਦਿਮਾਗ ਖੁਸ਼ ਹੋ ਗਿਆ ਤੇ ਕੀ ਪੜਨਗੇ, ਉਹ ਕੀ ਨਾਮ ਜਪਣਗੇ, ਤੇ ਬਾਰ ਬਾਰ ਇਹਦੀ ਵਰਤੋਂ ਹੀ ਕਰਨਗੇ, ਵੀ ਹੋਰ ਪਿਆਓ ਹੋਰ ਪਿਆਓ, ਉੱਥੇ ਲੱਗੇ ਰਹਿਣਗੇ, ਨਾ ਜਪ ਕਰਨਗੇ ਨਾ ਤਪ ਕਰਨਗੇ, ਸਰੀਰ ਆਪੇ ਖਤਮ ਹੋ ਜਾਏਗਾ। ਇਸ ਕਰਕੇ ਸਤਿਗੁਰ ਤਾਂ ਆਖਦੇ, ਭਾਈ ਇਹਦੀ ਵਰਤੋਂ ਨਹੀਂ ਕਰਨੀ, ਇਹ ਭੰਗ ਵੀ ਇੱਕ ਸਰੀਰ ਨੂੰ ਖਤਮ ਕਰਦੀ ਹੈ।
ਸਤ ਕੁਲ ਦੇਤਾ ਜਗਤ ਝੂਠ, ਨਿੰਦਾ ਦਹੇ ਅਨੇਕ।
ਸਤ, ਸਤ ਦਾ ਅਰਥ ਹੈ ਸੋ, ਸੰਸਕ੍ਰਿਤ ਦਾ ਸ਼ਬਦ ਹੈ। ਸੱਤ ਆ ਜੇ ਤੇ ਸੈਵਨ ਸੱਤ, ਸ਼ਤ ਆ ਜੇ ਸੰਸਕ੍ਰਿਤ ਦਾ ਸ਼ਬਦ ਹੈ ਉਹ ਹੈ ਸੋ। ਜਗਤ ਝੂਠ ਸੋ ਕੁੱਲਾਂ ਨੂੰ ਨਾਸ਼ ਕਰਦਾ ਹੈ, ਇਹਦਾ ਅਸਰ ਅੱਗੇ ਤੁਰੀ ਜਾਂਦਾ ਤੁਰੀ ਜਾਂਦਾ ਸੋ ਕੁੱਲਾਂ ਵਿੱਚ। ਪਰ ਇੱਥੇ ਵੀ ਉਹੀ ਭਾਵ, ਜਿਹੜਾ ਗੁਰੂ ਕਾ ਪਿਆਰਾ ਹੈ ਉਹਦੇ ਵੱਡੇ ਵਡੇਰੇ ਇਹਦੀ ਵਰਤੋਂ ਕਰਦੇ ਹੋਣ, ਪਰ ਉਹ ਅੰਮ੍ਰਿਤ ਦਾ ਧਾਰਨੀ ਹੈ, ਨਾਮ ਜਪਣ ਵਾਲਾ ਹੈ, ਆਪਣੇ ਮਨ ਚੋਂ ਸ਼ੰਕਾ ਕਰ ਦੇਵੇ ਭਾਈ ਉਹਦਾ ਅਸਰ ਆਪੇ ਖਤਮ ਹੋ ਜਾਣਾ ਹੈ। ਪਰ ਜਪੇ ਜ਼ਰੂਰ। ਵਾਹਿਗੁਰੂ। ਵਾਹਿਗੁਰੂ 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 ਅਸੀਂ ਜਪਦੇ ਨਹੀਂ, ਛੱਡ ਦਿੰਦੇ ਹਾਂ ਬਾਰ ਬਾਰ। ਕਥਾ ਸੁਣ ਲਈ ਭਾਈ, ਤੱਪੜ ਝਾੜ ਕੇ ਚੱਲੇ ਗਏ ਇੱਥੋਂ। ਸਾਡੇ ਦਾਦਾ ਉਸਤਾਦ ਜੀ ਆਖਦੇ ਵੀ ਤੱਪੜ ਝਾੜ ਕੇ ਨਾ ਜਾਣਾ, ਤੂੰ ਪੱਲੇ ਬਣ ਕੇ ਲੈ ਜਾਣਾ। ਪੁਰਾਣੇ ਬਜ਼ੁਰਗ ਹੁੰਦੇ ਸਨ, ਅੱਜ ਕੱਲ੍ਹ ਤਾਂ ਵਧੀਆ ਗਲੀਚੇ ਆ ਗਏ, ਪਰ ਪਹਿਲਾਂ ਬਾਹਰ ਹੀ ਬਹਿੰਦੇ ਸਨ। ਬਾਹਰ ਬੋਰੀਆਂ ਲਾ ਕੇ ਬਹਿ ਜਾਣੀਆਂ, ਘਰੋਂ ਬੋਰੀਆਂ ਲੈਣੀਆਂ, ਤੱਪੜ ਲਿਆਣੇ, ਬਾਹਰ ਹੀ ਬਹਿ ਜਾਣੇ। ਜਦੋਂ ਜਾਣਾ ਉਹਨੂੰ ਝਾੜ ਲੈਂਦੇ, ਫਿਰ ਉਹਨੂੰ ਪੱਲੇ ਬੰਨਣਾ ਨਾਲ, ਤੱਪੜ ਝਾੜ ਕੇ ਚਲੇ ਜਾਣਾ, ਕੀ ਸੁਣਿਆ ਕੀ ਗਵਾਇਆ, ਛੱਡ ਕੇ ਚੱਲੇ ਇੱਥੋਂ। ਉਹ ਨਹੀਂ ਭਾਈ, ਤੱਪੜ ਝਾੜ ਕੇ ਨਾ ਜਾਣਾ, ਕੁਛ ਪੱਲੇ ਬੰਨ ਕੇ ਲੈ ਜਾਣਾ। ਇਹ ਨਾਮ ਦੀ ਕਲਾ ਸਭ ਪੁਰਾਣੇ ਪਾਪ ਖਤਮ ਕਰ ਦੇਗੀ। ਬਚਨ ਆਉਂਦਾ ਗੁਰਬਾਣੀ ਵਿਖੇ, ਮੈਂ ਖੁਦ ਨਹੀਂ ਆਖਦਾ, ਰਾਗ ਰਾਗਾਂ ਤੋਂ ਬਾਅਦ ਇੱਕ ਬਾਣੀ ਹੈ ਵਾਰਾਂ ਤੇ ਵਧੀਕ, ਜੋ ਸ਼ਲੋਕ ਵਾਰਾਂ ਤੋਂ ਵਧੀਕ ਵੱਧ ਰਹਿ ਗਏ ਉੱਥੇ ਬਿਆਨ ਕਰਦੇ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਵੱਡੇ ਵੱਡੇ ਪਾਪ, ਬ੍ਰਾਹਮਣ ਹੱਤਿਆ ਜਾਂ ਅਣਚਾਰੀ ਕਾ ਧਾਨ, ਜਿਹਦਾ ਕੋਈ ਚਾਲ ਨਹੀਂ, ਬੈਡ ਕਰੈਕਟਰ, ਵੇਸ਼ਵਾ ਦਾ ਧਾਨ ਖਾਣਾ, ਹੋਰ ਭੈੜੇ ਪਾਪਾਂ ਵਾਲੇ ਜਿਹੜੇ ਕੰਮ ਕਰਦੇ ਹਨ, ਉਹ ਸਾਰੇ ਪਾਪ ਖਤਮ ਹੋ ਜਾਣਗੇ। ਪਰ ਕਿਵੇਂ? ਇੱਕ ਨਾਮ, ਇੱਕ ਨਾਮ ਦੁਆਰਾ। ਨਾਮ ਜ਼ਰੂਰੀ ਹੈ, ਸਾਰੀ ਗੁਰਬਾਣੀ ਨਾਮ ਤੇ ਕੇਂਦਰਿਤ ਹੈ, ਪਰ ਅਸੀਂ ਉਸ ਤੋਂ ਦੂਰ ਹੋ ਗਏ ਹਾਂ। ਇਸ ਕਰਕੇ ਸਤਿਗੁਰ ਆਖਦੇ ਖਾਲਸਾ ਜੀਓ, ਜਿਹੜਾ ਇਹ ਜਗਤ ਝੂਠ ਹੈ, ਇਹਦੀ ਵਰਤੋਂ ਕਰਨ ਵਾਲਾ, ਉਹਦੀਆਂ 100 ਕੁਲਾਂ ਨਾਸ਼ ਹੁੰਦੀਆਂ, ਪਰ ਗੁਰੂ ਕੇ ਪਿਆਰੇ ਦੀ ਵਰਤੋਂ ਨਹੀਂ ਕਰਦੇ। ਜਿਨ੍ਹਾਂ ਦੇ ਵੱਡੇ ਵਡੇਰੇ ਵਰਤੋਂ ਕਰਦੇ ਹੋਣ, ਉਹ ਨਾਮ ਦੇ ਅਭਿਆਸੀ ਬਣ ਜਾਣ, ਉਹਨਾਂ ਦੇ ਅੰਦਰ ਇਹ ਪਾਪ ਨਹੀਂ ਆਵੇਗਾ।
ਤਜੇ ਤਮਾਕੂ ਮਨੁੱਖ ਕਲ ਉਧਰੇ ਆਧਾਰ ਪਰਵਾਨ।
ਨਿੰਦਾ ਦਹ, ਇੱਕ ਪੰਕਤੀ ਅੱਧੀ ਹੋਰ ਵੀ ਸੀ ਕਿ ਨਿੰਦਾ ਅਨੇਕਾਂ ਕੁਲਾਂ ਨੂੰ ਸਾੜਦੀ ਹੈ। ਨਿੰਦਾ, ਪਰਾਈ ਨਿੰਦਾ ਕਰਨੀ, ਨਿੰਦਾ ਕਰਾਓ, ਆਪਣੀ ਕਰਾਓ। ਕਬੀਰ ਸਾਹਿਬ ਆਖਦੇ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਸਾਡੀ ਮਾਂ ਮਹਿਤਾਰੀ, ਸਾਡਾ ਬਾਪ ਇਹ ਨਿੰਦਾ ਹੀ ਹੈ। ਨਿੰਦਕ ਹਮਰੇ ਕੱਪੜੇ ਧੋਏ, ਕੱਪੜੇ ਧੋਂਦੇ ਸਾਬਣ ਨਾਲ, ਧੋਬੀ ਧੋਂਦਾ ਪਾਣੀ ਲਾ ਕੇ। ਨਿੰਦਕ ਆਪਣੀ ਜ਼ੁਬਾਨ ਨਾਲ ਸਾਡੇ ਮਨ ਦੀ ਮੈਲ ਰੂਪੀ ਕੱਪੜੇ ਧੋ ਰਹੇ ਹਨ। ਨਿੰਦਾ, ਇਹ ਸਾਡੀ ਮੈਲ ਧੋਣੀ ਹੈ, ਤੇ ਦੂਜੇ ਦੀ ਨਿੰਦਾ ਕਰਨ ਵਾਲਾ ਦੂਜੇ ਦੀ ਮੈਲ ਧੋਂਦਾ। ਇਸ ਕਰਕੇ ਭਾਈ, ਅਨੇਕਾਂ ਕੁਲਾਂ ਨਿੰਦਾ ਕਰਨ ਵਾਲੇ ਦੀਆਂ ਖਤਮ ਹੋ ਜਾਂਦੀਆਂ। ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਨਿੰਦਾ ਕਿਸੇ ਦੀ ਨਹੀਂ ਕਰਨੀ। ਹੁਣ ਪੜੋ ਇਹ ਪੰਕਤੀ ਜੀ।
ਕਜੇ ਤਮਾਕੂ ਮਨੁੱਖ ਕਲ ਉਧਰੇ ਆਧਾਰ ਪਰਵਾਨ।
ਜਿਹੜਾ ਗੁਰੂ ਕਾ ਪਿਆਰਾ ਕੋਈ ਮਨੁੱਖ ਹੈ, ਚੰਗਾ ਇਨਸਾਨ ਹੈ, ਇਹਨੂੰ ਛੱਡ ਦੇਵੇ, ਉਹਦਾ ਉਧਾਰ ਜ਼ਰੂਰ ਹੋਵੇਗਾ, ਉਹ ਦਰ ਸੱਚਖੰਡ ਵਿਖੇ ਪ੍ਰਵਾਨ ਹੋ ਜਾਵੇਗਾ।
ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨ।
ਉਹਦੀ ਭਾਵਨਾ ਪੂਰੀ ਜ਼ਰੂਰ ਹੋਵੇਗੀ ਜਿਹੜਾ ਇਹਦੀ ਵਰਤੋਂ ਨਾ ਕਰੇ, ਇਹਨਾਂ ਨਸ਼ਿਆਂ ਦੀ ਵਰਤੋਂ ਨਾ ਕਰੇ। ਬੱਚੇ ਕਿਉਂ ਕਰਦੇ ਅੱਜ ਕੱਲ੍ਹ? ਇੱਕ ਬੱਚੇ ਇਸ ਤਰ੍ਹਾਂ ਕਰਦੇ ਵਰਤੋਂ, ਸੰਗਤ ਭੈੜੀ ਮਿਲ ਜਾਵੇ ਤਾਂ ਕਰਦੇ। ਦੂਜਾ ਕਾਰਨ, ਨੌਕਰੀਆਂ ਨਹੀਂ ਮਿਲਦੀਆਂ ਤਾਂ ਕਰਦੇ। ਤੀਜਾ ਕਾਰਨ, ਖਾਲਸਾ ਜੀ ਬਹੁਤੀ ਮਾਇਆ ਹੋਵੇ ਤਾਂ ਵੀ ਨਸ਼ੇ ਵਿੱਚ ਗਲਤਾਨ ਹੁੰਦੇ। ਹੋਰ ਕਈ ਕਾਰਨ ਹਨ। ਇਸ ਕਰਕੇ ਨਸ਼ੇ ਭਾਈ ਬਿਲਕੁਲ ਨਹੀਂ, ਇਹ ਕਾਰਨ ਹੋਰ ਵੀ ਹੈ। ਬੰਦਾ ਬਹੁਤਾ ਦੁਖੀ ਹੋ ਜਾਵੇ ਕਿ ਫਿਰ ਬੈਡ ਭੈੜੇ ਵਾਸਤੇ ਜਾਂਦਾ ਹੈ ਕਿ ਮੈਂ ਇਹ ਨਸ਼ਾ ਕਰ ਲਵਾਂ, ਮੇਰਾ ਦੁੱਖ ਦੂਰ ਹੋ ਜਾਏਗਾ। ਨਹੀਂ, ਨਸ਼ੇ ਦਾ ਜਦੋਂ ਅਸਰ ਉਤਰਿਆ, ਦੁੱਖ ਤਾਂ ਉੱਥੇ ਹੀ ਰਹੇਗਾ। ਦੁੱਖ ਤਾਂ ਜਾਣਾ ਨਹੀਂ, ਦੁੱਖ ਨਾਲ ਫਾਈਟਿੰਗ ਕਰੋ, ਸੰਘਰਸ਼ ਕਰੋ, ਤਾਂ ਦੁੱਖ ਜਾਵੇਗਾ। ਜੀਵਨ ਹੀ ਨਾਮ ਦੁੱਖਾਂ ਦਾ ਭਾਈ। ਜਿਹੜਾ ਜੀਵਨ ਵਿਖੇ ਦੁੱਖ ਨਹੀਂ, ਉਹ ਜੀਵਨ ਕਾਹਦਾ? ਫਿਰ ਸਾਗਰ ਵਿਖੇ ਲਹਿਰਾਂ ਉੱਠ ਰਹੀਆਂ, ਲਹਿਰਾਂ ਨਾ ਪੈਦਾ ਹੋਣ ਉਹ ਸਾਗਰ ਕਾਹਦਾ? ਜੀਵਨ ਇੱਕ ਐਸਾ ਸਾਗਰ ਹੈ ਜਿੱਥੇ ਦੁੱਖਾਂ ਦੀਆਂ ਲਹਿਰਾਂ ਜ਼ਰੂਰ ਆਣਗੀਆਂ, ਜਿਹੜਾ ਲੜੇਗਾ ਉਹਨਾਂ ਲਹਿਰਾਂ ਨਾਲ ਤੇ ਹੱਥ ਪੱਲਾ ਮਾਰੇਗਾ, ਉਹੀ ਇਨਸਾਨ ਹੈ, ਉਹੀ ਗੁਰੂ ਕਾ ਪਿਆਰਾ ਹੈ ਤੇ ਉਹੀ ਖਾਲਸਾ ਹੈ। ਇਸ ਕਰਕੇ ਦੁੱਖ ਵਿਖੇ ਆ ਕੇ ਕਦੀ ਨਸ਼ੇ ਨਹੀਂ ਕਰਨੇ, ਨਸ਼ਿਆਂ ਤੋਂ ਬਚ ਕੇ ਰਹਿਣਾ ਤੇ ਉਹ ਗੁਰੂ ਕਾ ਪਿਆਰਾ ਆਪ ਤਾਂ ਤਰਦਾ ਹੈ, ਕਈਆਂ ਨੂੰ ਤਰਦਾ, ਉਹਦਾ ਜੀਵਨ ਸੁਖੀ ਹੁੰਦਾ ਹੈ।
ਸ਼ਾਸਤਰ ਅਖਾ ਜੀਆ ਕੋ ਕਹੇ ਕਹੇ ਅਪਿਆ ਮਦ।
ਸ਼ਾਸਤਰ ਧਰਮ ਗ੍ਰੰਥ ਵੀ ਕਹਿੰਦੇ ਭਾਈ ਇਹਨੂੰ ਖਾਣਾ ਨਹੀਂ, ਅਖਾਜ ਹੈ, ਇਹਦੀ ਵਰਤੋਂ ਨਹੀਂ ਕਰਨੀ। ਤੇ ਜਿਹੜਾ ਮਦਰਾ ਹੈ ਉਹ ਅਪਈਆ ਨਾ ਪੀਣ ਯੋਗ ਹੈ, ਉਹਨੂੰ ਪੀਓ ਨਾ, ਉਹ ਤਾਂ ਇੱਕ ਐਸਾ ਪਾਣੀ ਹੈ, ਗੰਦਾ ਪਾਣੀ। ਗੁਰੂ ਨਾਨਕ ਮਹਾਰਾਜ ਦੀ ਬਾਣੀ ਵਿਖੇ ਬਚਨ ਆਉਂਦੇ ਹਨ, ਜੋਗੀ ਮਿਲੇ, ਹੋਰ ਅਨੇਕਾਂ ਮਹਾਤਮਾ ਮਿਲੇ, ਸਾਧੂ ਸੰਨਿਆਸੀ ਮਿਲੇ ਕਿ ਸਤਿਗੁਰੂ ਜੀ ਵਰਤੋਂ ਕਰ ਲਓ, ਤੁਹਾਡੀ ਸੁਰਤੀ ਜੁੜ ਜਾਏਗੀ। ਸਤਿਗੁਰੂ ਨੇ ਆਖਿਆ ਭਾਈ ਜੋਗੀ ਜੀ ਠੀਕ ਹੈ, ਵਰਤੋਂ ਅੱਜ ਕਰ ਲਈਏ, ਸੁਰਤੀ ਜੁੜ ਜਾਏਗੀ, ਇਹਦਾ ਨਸ਼ਾ ਉਤਰ ਗਿਆ ਫਿਰ ਕੀ ਕਰਾਂਗੇ, ਫਿਰ ਪੀਣਾ ਪਵੇਗਾ। ਇਸ ਕਰਕੇ ਨਹੀਂ, ਅਸੀਂ ਵਰਤੋਂ ਨਹੀਂ ਕਰਨੀ ਇਹਦੀ। ਇੱਕ ਬਚਨ ਆਉਂਦਾ ਮਿਹਰਬਾਨ ਦੀ ਬਾਣੀ ਵਿਖੇ, ਗੁਰਬਾਣੀ ਦਾ ਬਚਨ ਨਹੀਂ, ਮਿਹਰਬਾਨ ਦੀ ਬਾਣੀ ਹੈ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰਬਾਣੀ ਦੀ ਪੰਕਤੀ ਨਹੀਂ, ਭੁੱਲ ਕੇ ਨਾ ਸਮਝਦਾ ਇਹਨੂੰ, ਉਧਰ ਹੈ ਮਿਹਰਬਾਨ ਦੀ ਕੱਚੀ ਬਾਣੀ ਹੈ, ਪਰ ਵਰਤੋਂ ਕਰ ਰਹੇ ਹਾਂ ਸਮਝਾਉਣ ਲਈ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਖੁਮਾਰ, ਇਹ ਨਸ਼ਾ, ਇਹ ਵਾਹਿਗੁਰੂ ਦਾ ਨਸ਼ਾ ਭਾਈ, ਇਹੀ ਕਰਨਾ ਹੈ। ਔਰ ਮਦਰਾ ਆਦਿਕ ਇਹਦੀ ਵਰਤੋਂ ਨਹੀਂ ਕਰਨੀ।
ਨਿੰਦਾ ਕਹਿ ਇਹ ਨੀਚਨੀ ਔਰਖ ਕੁਸੰਗ ਕੁਬਦ।
ਨਿੰਦਾ ਇੱਕ ਨੀਚਣੀ ਹੈ, ਬੜੀ ਨੀਚ ਹੈ ਨਿੰਦਾ ਕਰਨੀ, ਉਹਦੀ ਬਿਰਤੀ ਨੀਚ ਬਣ ਜਾਂਦੀ ਹੈ। ਤੇ ਅੱਗੇ ਬਿਆਨ ਕਰਦੇ ਪੁਰਖ ਕੁਸੰਗ ਕਬੁੱਧ, ਜਿਹੜਾ ਪੁਰਖ ਕੁਸੰਗ ਭੈੜੀ ਸੰਗਤ ਕਰਦਾ ਹੈ ਉਹ ਮੂਰਖ ਹੈ, ਤੇ ਉਸ ਭੈੜੀ ਸੰਗਤ ਵਾਲੇ ਦਾ, ਉਸ ਮੂਰਖ ਦਾ ਸੰਗ ਵੀ ਨਿਕਲਣਾ, ਉਸ ਤੋਂ ਬਚ ਕੇ ਰਹਿਣਾ ਹੈ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਇਸ ਜਗਤ ਜੋੜ ਦੀ ਵਰਤੋਂ ਨਾ ਕਰਨ ਬਾਰੇ ਮਹਾਰਾਜ ਸਿੱਖਿਆ ਦੇ ਰਹੇ।